ਕਹਿੰਦੇ ਤਨ ਪੀੜੀਏ, ਤਨ ਪੀੜੀਆ ਜਾਂਦਾ। ਔਰ ਕਦੀ ਤੰਗ ਡਰੈਸ ਨਾ ਪਾਓ, ਰਾਮ ਨਾ ਈਜ਼ੀ ਗੋਇੰਗ ਡਰੈਸ ਪਾਓ। ਇਹ ਬਾਬੇ ਦਾ ਮਤਲਬ ਹੈ, ਬਾਬਾ ਉਹ ਪਹਿਨੋ ਔਰ ਫਿਰ ਐਸੀ ਡਰੈਸ ਪਾਓ ਜਿਹੜਾ ਦੇਖਣ ਵਾਲੇ ਨਹੀਂ। ਔਰ ਐਸੀ ਡਰੈਸ ਨਾ ਪਾਓ, ਮੈਂ ਸਾਫ਼ ਲਫ਼ਜ਼ਾਂ 'ਚ ਕਹਾਂਗਾ, ਵੀ ਜਿਹੜੀ ਸੈਕਸੀ ਹੋਵੇ। ਮਨ ਮੈਂ ਚੱਲੇ ਵਿਕਾਰ, ਡਰੈਸ ਐਸੀ ਹੋਵੇ ਜੋ ਗੁਰੂਆਂ ਕਾਲ ਵੇਲੇ ਸੀ, ਸੋ ਪੈਦਾ ਖੁਸ਼ੀ ਜੋ ਬਾਬਾ ਹੋਰ ਪਹਿਨਣ ਖੁਸ਼ੀ ਖੁਆਰ, ਜਿੱਤ ਪੈਦੇ ਤਨ ਪੀੜੀਏ ਮਨ ਮੈਂ ਚੱਲੇ ਵਿਕਾਰ। ਗੁਰੂ ਬਾਬਾ ਇੱਕ ਚਾਦਰ ਉੱਤੇ ਰੱਖਦਾ ਸੀ, ਇੱਕ ਤੇੜ ਬੰਨਦਾ ਸੀ ਤੇ ਤੇੜ ਲਗੋਟੀ ਬੰਨਦਾ ਸੀ। ਹੁਣ ਉਹਨੇ ਲਗੋਟੀ ਬੰਨੀ, ਉਹਨੇ ਤੇ ਇੱਕ ਕਾਰ ਕਸ਼ਹਿਰਾ ਪਾਇਆ ਨੀ, ਉਹਨੂੰ ਰੱਬ ਨਹੀਂ ਮਿਲਿਆ। ਸਿੱਧੀ ਜੀ ਗੱਲ ਹੈ, ਇੱਕ ਲਗੋਟੀ ਹੁੰਦੀ ਸੀ ਇਹਨਾਂ ਦੇ, ਐਸਾ ਰੇਸ਼ਟ ਪੁਸ਼ਟ ਸੀ, ਪਰ ਉੱਤੋਂ ਦੀ ਤਾਂਬਾ ਬੰਨਦਾ ਸੀ, ਰੱਪੇ ਨਹੀਂ ਥਾਈਆਂ ਸੀ ਕਹਿੰਦੇ। ਇੱਕ ਚਾਦਰ ਥੱਲੇ, ਇੱਕ ਚਾਦਰ ਉੱਤੇ, ਤੇ ਸਿੱਧੀ ਜੀ ਪਗੜੀ, ਔਰ ਮੰਜੀ 'ਤੇ ਬੈਠਦਾ ਸੀ ਔਰ ਖੇਤੀਬਾੜੀ ਕਰਵਾਉਂਦਾ ਸੀ। ਔਰ ਗੁਰਸਿੱਖਾਂ ਦਾ ਸੇਵਾ ਵਿੱਚ ਵਿੱਚੇ ਰਲਿਆ ਮਿਲਿਆ, ਕਿਸੇ ਨੂੰ ਪਤਾ ਨਹੀਂ ਲੱਗਦਾ ਵੀ ਇਹ ਬਾਬਾ ਨਾਨਕ ਹੈ, ਐਸਾ ਸੀ ਜੀ। ਆਹ ਤਾਂ ਇਹਨਾਂ ਨੇ ਹੁਣ ਫੋਟੋ ਬਣਾਤੀਆਂ ਗੁਰੂ ਰਾਮਦਾਸ ਸਾਹਿਬ ਦੀਆਂ, ਐਡਾ ਦਾੜਾ ਹਜੂਰੀਆ ਔਰ ਮਾਰ ਸਾਰਾ ਜੀ ਤਖ਼ਤ ਅਰਜਨ, ਉਹ ਸਾਰੇ ਹੀ ਗੁਰੂ ਸਿੱਖਾਂ 'ਚ ਮਿਲ ਕੇ ਬੈਠਦੇ ਸੀ ਸਾਰੇ, ਕਿਸੇ ਨੂੰ ਕੋਈ ਪਤਾ ਨਹੀਂ ਸੀ। ਜੇ ਕਾਪੀ ਕਰਨੀ ਆ ਰਾਧਾ ਸਵਾਮੀਆਂ ਕੋਲੋਂ ਸਿੱਖ ਜਾ, ਉਹਨਾਂ ਦੇ ਦੇਖੋ ਇਹਨਾਂ ਦਾ ਜਿਹੜਾ ਸਾਧ ਸੰਤ, ਜਿਹੜੇ ਉਹਨਾਂ ਦਾ ਸੰਤ ਹੈ ਕਿਸ ਤਰ੍ਹਾਂ ਵਿੱਚੇ ਆਣ ਕੇ ਬੈਠ ਕੇ ਚਿੱਟੀ ਜੇ ਸਫੈਦ ਆਮ ਜੁਨ ਆਮ ਵਰ ਜਿਹੜੀ ਗ੍ਰਿਸ਼ਤੀਆਂ ਵਾਲੀ ਵਰਦੀ ਹੈ ਇਹਨਾਂ ਦੀ ਸਾਰੀ ਇਹਨਾਂ ਦੀ ਉਹਨਾਂ ਦਾ, ਲੇਕਿਨ ਉਪਦੇਸ਼ ਦੇਣਗੇ ਗਿਆਨ ਅੰਦਰ, ਬਾਕੀ ਸਾਫ਼ ਡਰੈਸ ਸਾਰੇ ਸਾਰੇ ਸੁਣਨ ਵਾਲੇ, ਕੋਈ ਕਿਸੇ ਨੂੰ ਮੱਥਾ ਨਹੀਂ ਟੇਕਦਾ, ਕੋਈ ਕੁਛ ਨਹੀਂ, ਆਰਾਮ ਨਾਲ ਬਾਣੀ ਦੇ ਵਿਚਾਰ ਕਰਦੇ ਆ, ਸਾਰਾ ਕੁਛ ਹੈ ਤੁਹਾਡੇ ਨਾਲ ਚੰਗੇ ਹੈ। ਤੋ ਇਸ ਕਰਕੇ ਜਿਹੜਾ ਕਕਾਰ ਹੈ ਬਾਹਰਲੇ, ਉਹ ਕੇਸਾਂ 'ਚ ਨਹੀਂ ਹੈ, ਕੇਸ ਤੇ ਸਵਾਸਾਂ ਸਵਾਸਾਂ ਨਾਲ ਹੈ ਸਿੱਖੀ ਤਾਂ ਸਾਡੀ। ਪਿਛਲੇ ਸਿੰਘ ਤਾਰੂ ਸਿੰਘ ਸਾਰੇ ਜਿਹੜੇ ਸੀ, ਕੇਸਾਂ ਸਵਾਸਾਂ ਨਾਲ ਸਿੱਖੀ ਨਿਭਾਉਣ ਦਾ ਮਤਲਬ ਹੈ, ਸਭ ਸੂਰਤ ਨਾਲ ਸਿੱਖੀ ਨਿਭ ਜਾਏ। ਛੋਟੇ ਸਾਹਿਬ ਦਾ ਅੱਗੇ ਕੀ ਡਿੱਕਾ ਸੀ ਹੋਰ, ਉਹ ਦੋ ਛੋਟੇ ਸਾਹਿਬ ਜਾ ਰਹੇ, ਜ਼ੋਰ ਲਾ ਰਹੇ ਆ ਉਹਨਾਂ ਨਾਲ ਵੀ ਤੁਹਾਡੇ ਵਿਆਹ ਕਰ ਦਾਂਗੇ, ਤੁਸੀਂ ਇੱਕ ਵਾਰੀ ਸਾਡਾ ਕਲਮਾ ਪੜ੍ਹ ਲਓ, ਨਹੀਂ ਤਾਂ ਉਹਨਾਂ ਨਾਲ ਹਥਿਆਰਾਂ ਦੇ ਦਿੱਤਾ ਸੀ ਵੀ ਇਹ ਕਤਲ ਕਰ ਦਿਓ। ਸਾਡੀ ਸ਼ਰ੍ਹਾ ਇਹ ਕਹਿੰਦੀ ਹੈ ਵੀ ਜਿਹੜਾ ਮੁਸਲਮਾਨ ਨਾ ਬਣੇ ਉਹਨੂੰ ਤੁਸੀਂ ਕਤਲ ਕਰ ਸਕਦੇ ਹੋ। ਉਹ ਬੱਚੇ ਨੇ ਕਿਹਾ ਸਾਡੇ ਬਾਬੇ ਨਾਨਕ ਦਾ ਕਲਮਾ ਮਾੜਾ, ਅਸੀਂ ਇਹ ਨਹੀਂ ਕਹਿੰਦੇ ਵੀ ਕੋਈ ਮੰਤਰ ਰੱਬ ਦਾ ਹੋਰ ਮਾੜਾ, ਅੱਲਾਹੁ ਲਾ ਇਲਾਹਾ ਇੱਲੱਲਾ ਵੀ ਉਹ ਮਾੜਾ ਨਹੀਂ ਹੈ। ਪਰ ਜਿਸ ਗੁਰੂ ਕੋਲੋਂ ਦੀਖਿਆ ਦਿੱਤੀ ਹੋਵੇ, ਕਿਸੇ ਗੁਰੂ ਦਾ ਸਿੱਖ ਹੋਵੇ ਤੇ ਉਹਦਾ ਗੁਰੂ ਮਾੜਾ, ਦੂਸਰੇ ਦਾ ਕਿਉਂ ਲਵੇ, ਭਾਵੇਂ ਜਾਣ ਕਿਉਂ ਨਾ ਨਿਕਲ ਜਾਵੇ। ਤਾਂ ਸਾਹਿਬਜ਼ਾਦੇ ਅੜ ਗਏ ਸੀ, ਕਹਿੰਦੇ ਸਾਡਾ ਕਲਮਾ, ਅਸੀਂ ਆਪਣੇ ਗੁਰੂ ਦਾ ਕਲਮਾ ਪੜ੍ਹਾਂਗੇ। ਉਸੇ ਗੁਰੂ ਗੋਬਿੰਦ ਸਿੰਘ ਸਾਹਿਬ ਨਾਲ ਬਹਾਦਰ ਸ਼ਾਹ ਨੂੰ ਤਖ਼ਤ ਲੈ ਕੇ ਦਿੱਤਾ, ਔਰ ਬਹਾਦਰ ਸ਼ਾਹ ਦੇ ਦੀਵਾਨ 'ਚ ਉਹਨੇ ਬੁਲਾਇਆ, ਕਹਿੰਦੇ ਮਹਾਰਾਜ ਦਸਮ ਪਾਤਸ਼ਾਹ ਸਾਡੇ ਦਰਸ਼ਨ ਦਿਓ, ਤੁਹਾਡੀ ਮਦਦ ਨਾਲ ਤਾਂ ਮੈਂ ਜਿੱਤੇ ਹਾਂ ਸਾਰਾ। ਉਹ ਕਹਿੰਦੇ ਮੇਰੇ ਇੱਕ ਛੇਤ ਹੋ ਗਏ, ਮੈਂ ਘੋੜੇ ਤੋਂ ਹੀ ਉਤਰਾਂਗਾ, ਮੇਰੇ ਨਾਲ ਪੰਜ ਸਿੱਖ ਹੋਣਗੇ, ਸ਼ਸਤਰ ਬਸਤਰ ਅਸੀਂ ਰਹਿਣ ਤਿਆਰ, ਉੱਦਾਂ ਹੀ ਮੈਂ ਦਰਬਾਰ 'ਚ ਆਵਾਂਗਾ ਘੋੜੇ 'ਤੇ ਚੜ੍ਹ ਕੇ, ਤੂੰ ਤਖ਼ਤ 'ਤੇ ਬਿਸ਼ੱਕ ਬੈਠਾ ਰਹੇ। ਉੱਦਾਂ ਹੀ ਗਏ ਉਹਨਾਂ ਨਾਲ ਉਤਰ ਕੇ ਬਹਾਦਰ ਸ਼ਾਹ ਨੇ, ਸਭ ਤੋਂ ਪਹਿਲਾਂ ਇਹ ਕੰਮ ਕੀਤਾ ਵੀ ਦਸਮ ਪਾਤਸ਼ਾਹ ਦੀ ਰਕਾਬ ਫੜ ਕੇ ਪੈਰ ਚੁੰਮਿਆ, ਰਕਾਬ ਦਾ ਬੋਸਾ ਲਿਆ। ਫਿਰ ਉਹ ਤਲਵਾਰ ਜਿਹੜੀ ਹਜ਼ਰਤ, ਉਹ ਜਿਹੜੇ ਦੋ ਸਾਹਿਬ ਹਜ਼ਰਤ ਸਾਹਿਬ ਦੇ ਭਾਣਜੇ ਉਹ ਮਰ ਗਏ ਸੀ ਲੜਾਈ 'ਚ, ਉਹਨਾਂ ਦੀ ਸਭ ਤੋਂ ਹਜ਼ਰਤ ਅਲੀ ਦੀ ਤਲਵਾਰ ਇੱਕ ਐਡੀ ਵੱਡੀ ਸੀ, ਉਹਨਾਂ ਉਸ ਖਾਨਦਾਨ ਇਹ ਮੁਗਲੀਆ ਖਾਨਦਾਨ 'ਚ ਆ ਰਹੀ, ਉਹਨਾਂ ਨੇ ਮੰਗਾਈ। ਉਹ ਕਹਿਣ ਲੱਗਾ ਹੁਣ ਮੈਂ ਤਖ਼ਤ ਹਾਂ, ਇਸ ਤਲਵਾਰ ਦਾ ਹੱਕਦਾਰ ਇਹ ਗੁਰੂ ਮਹਾਰਾਜ ਨੇ। ਉਹ ਤਲਵਾਰ ਲਿਆ, ਉਹਦੇ ਉੱਤੇ ਹੱਲੀ ਵੀ ਅੱਲਾਹੂ ਸਾਰਾ, ਐਡੀ ਵੱਡੀ ਤਲਵਾਰ ਆ ਮੈਂ ਦੇਖੀ ਆ। ਉਹ ਉਹਨੂੰ ਪੇਸ਼ ਕੀਤੀ ਦਸਮ ਪਾਤਸ਼ਾਹ ਨੂੰ ਵੀ ਮਹਾਰਾਜ ਅੱਜ ਤੋਂ ਇਹ ਸਾਡਾ ਨਹੀਂ, ਅਸੀਂ ਰੱਖਣ, ਇਹ ਤੁਸੀਂ ਰੱਖਣ ਦੇ ਲਾਇਕ। ਐਡੀ ਇੱਜ਼ਤ ਕੀਤੀ। ਫਿਰ ਪੁੱਛਣ ਲੱਗੇ ਸਾਰੇ ਦਰਬਾਰੀ, ਕਹਿਣ ਜੀ ਗੁਰੂ ਸਾਹਿਬ ਨੂੰ ਪੁੱਛੋ ਇਹਨਾਂ ਦਾ ਮਜ਼ਹਬ ਚੰਗਾ ਕਿ ਸਾਡਾ ਮੁਸਲਮਾਨ ਮਜ਼ਹਬ ਚੰਗਾ। ਹੁੰਦੇ ਆ ਨਾ ਕਈ ਜਿਹਨਾਂ ਨੂੰ ਪਤਾ ਹੀ ਨਹੀਂ, ਰਾਜਾ ਜਿਹੜੇ ਮਤਲਬ ਤਖ਼ਤ ਬਹਿ ਤਖ਼ਤ ਕੇ ਲਾਇਕ, ਮਤ ਸਮਝੋ ਕਿ ਸਾਰੇ ਮੁਗਲੀਆ ਖਾਨਦਾਨ ਦੇ ਬੁੱਧੂ ਬੰਦੇ ਸੀ, ਬੜੇ ਬੜੇ ਲਾਇਕ ਬੰਦੇ ਹੁੰਦੇ ਤਾਂ ਦੁਨੀਆਂ ਨੂੰ ਕੰਟਰੋਲ ਕਰਦੇ। ਉਹ ਬਹਾਦਰ ਸ਼ਾਹ ਉਹ ਕਹਿਣ ਲੱਗਾ ਇੱਕ ਸਵਾਲ ਪੁੱਛਣ, ਸਾਰੇ ਮੌਲਵੀ ਵਾਲੇ ਦੇ ਨਹੀਂ ਜੀ ਪੁੱਛਣ ਸੀ, ਗੁਰੂ ਸਾਹਿਬ ਅੱਜ ਆਏ ਨੇ, ਮਹਾਰਾਜ ਆਏ ਘੋੜੇ 'ਤੇ ਚੜ੍ਹੇ, ਲਗਾਮਾਂ ਖਿੱਚੀਆਂ, ਸਾਰੀ ਦਰਬਾਰ ਦਾ ਰੌਲਾ ਪੈ। ਕਹਿੰਦੇ ਜੀ ਕੀ ਕਹਿੰਦੇ ਇਹ ਦਰਬਾਰੀ? ਕਹਿੰਦੇ ਜੀ ਇਹ ਪੁੱਛਦੇ ਹੈ ਆਪਕਾ ਮਜ਼ਹਬ ਅੱਛਾ ਹੈ ਕਿ ਹਮਾਰਾ? ਗੁਰੂ ਮਹਾਰਾਜ ਨੇ ਕਿਹਾ ਆਪਕੋ ਆਪਕਾ, ਹਮਕੋ ਹਮਕਾ, ਆਪਕੋ ਆਪਕਾ ਮੁਬਾਰਕ ਹੋ, ਹਮਕੋ ਹਮਕਾ। ਪਿਆਰਾ ਇਸੇ ਤਰ੍ਹਾਂ ਸਾਹਿਬਜ਼ਾਦਿਆਂ ਨੇ ਕਿਹਾ ਵੀ ਇਹ ਤਾਂ ਪੁਰਾਤਨ ਸਿੱਖ ਕਿਉਂ ਕਤਲ ਹੁੰਦੇ ਸੀ? ਕਿਉਂ ਬੀਬੀਆਂ ਸਾਰਾ ਸਾਡੇ ਨਾਲ ਸਾਡੇ ਕਿਉਂ? ਕਿਉਂਕਿ ਇਹਨਾਂ ਦਾ ਜ਼ੋਰ ਨਾ ਕਤਲ ਕਰਾਉਂਦੇ ਸੀ ਵੀ ਮੁਸਲਮਾਨ ਬਣਾਓ ਇਹਨਾਂ ਨੂੰ। ਕਹਿੰਦੇ ਸੀ ਸਾਡਾ ਬਸੰਤ ਪੰਚਮੀ ਦਾ ਦਿਨ, ਐਡਾ ਸੋਹਣਾ ਮੌਸਮ, ਲਾਹੌਰ ਦਾ ਥਾਂ ਤੇ ਹਕੀਕਤ ਰਾਏ ਮੁੰਡਾ ਨਿਕਾ ਜਿਹਾ, ਪਿੱਛੇ ਹਿੰਦੂਆਂ ਦੀ ਛੋਟੀ ਜਿਹੀ ਉਮਰ ਚ ਵਿਆਹ ਹੋ ਜਾਂਦਾ ਸੀ। ਹਕੀਕਤ ਰਾਏ ਔਰ ਉਹ ਸਿੱਖ ਦੇ ਘਰ ਵਿਆਹ ਆ ਸੀ। ਛੋਟੀਆਂ ਜਮਾਤਾਂ ਚ ਮੁੰਡਿਆਂ ਦੇ ਵਿਆਹ ਹੋ ਜਾਂਦੇ ਸੀ ਪਹਿਲਾਂ, ਕੁੜੀਆਂ ਦੇ ਤੇ ਮੁੰਡਿਆਂ ਦੇ। ਸਾਡੇ ਬਾਪੂ ਜੀ ਦਾ ਜਦੋਂ ਵਿਆਹ ਹੋਇਆ ਉਸ ਵੇਲੇ ਦੋਨੋਂ ਜਿਹੜੇ ਡੋਲੇ ਚ ਖੇਡਣ ਕੇ ਤੇ ਟਾਹਣੀਆਂ ਖੇਡਣ ਲੱਗ ਪਏ। ਪਹਿਲਾਂ ਵੱਡੇ ਘਰਾਂ ਪਹਿਲਾਂ ਵਿਆਹ ਦਿੰਦਾ ਸੀ ਜਿਹਨੇ ਵੀ ਖਰਿਆ ਸੀ ਮਾਰੇ ਆਪਣੇ ਇਹਨਾਂ ਦਾ ਵਿਆਹ ਕਰ। ਉੱਥੋਂ ਬਹੁਤ ਕਿਤੇ ਮਕਲਾਵਾ ਆਉਂਦਾ ਸੀ ਸਾਰਾ, ਫੇਰ ਕਰਾਂ ਮੇਰਾ ਸਾਲ ਬਾਅਦ ਮਕਲਾਵਾ ਆਇਆ ਸੀ। ਤੇ ਉਹ ਇਹ ਜਿਹੜਾ ਇਹ ਜਿਹੜੇ ਪੁਰਾਤਨ ਸੀ ਇਹ ਹਕੀਕਤ ਰਾਏ ਪਹਿਲਾਂ ਵਿਆਹ ਗਿਆ ਸੀ ਤੇ ਉਹਦੇ ਘਰੋਂ ਸਿੱਖਾਂ ਦੀ ਕੁੜੀ ਸੀ। ਇਹ ਦੋਨੇ ਜੀ ਸਿੱਖ ਫੈਮਿਲੀ ਨਾਲ, ਇਹ ਸਾਰੇ ਸ਼ਾਇਦਧਾਰੀ ਸਿੱਖ ਸੀ। ਉਹ ਬੱਚਾ ਨੇ ਕਿਤਾਬ ਸਕੂਲੇ ਗਿਆ ਤੇ ਉਹ ਕਿਤੇ ਉਹਨਾਂ ਨਾਨਾ ਹਕੀਕਤ ਰਾਏ ਜਾਂ ਮੁਸਲਮਾਨ ਮੁੰਡੇ ਜ਼ਿਆਦਾ ਸੀ, ਉਹਨਾਂ ਨੇ ਕਿਤੇ ਗਾਲਾਂ ਕੱਢੀਆਂ ਉਹਨੂੰ ਰਾਧਾ ਨੂੰ, ਕ੍ਰਿਸ਼ਨ ਮਹਾਰਾਜ ਦੇ ਸਾਰੇ ਰਾਧਾ ਨੂੰ ਗਾਲਾਂ ਕੱਢੀਆਂ ਉਹਨੇ। ਹਜ਼ਰਤ ਸਾਹਿਬ ਦੀਆਂ ਜਿਹੜੀ ਕਾਰੋਂ ਸੀ ਉਹਨਾਂ ਨੂੰ ਗਾਲਾਂ ਕੱਢੀਆਂ ਉਸ ਹਕੀਕਤ ਨਾਲ। ਬੱਚਾ ਸੀ ਵੀ ਤੁਸੀਂ ਸਾਡੇ ਨੂੰ ਕੱਢਦੇ, ਅਸੀਂ ਨਹੀਂ ਤੁਹਾਡੇ ਨੂੰ ਕੱਢ ਸਕਦੇ। ਉਹ ਸ਼ਿਕਾਇਤ ਚਲੀ ਗਈ, ਗ੍ਰਿਫਤਾਰ ਹੋ ਗਿਆ, ਰੌਲਾ ਪੈ ਗਿਆ, ਮਾਂ ਬਾਪ ਰੋਣ, ਕਾਕਾ ਤੂੰ ਕੀ ਕਹਿਤਾ? ਉਹ ਕਹਿੰਦੇ ਮੈਨੂੰ ਪਤਾ ਨਹੀਂ, ਜੇ ਸਾਡੇ ਨੇ ਗਾਲਾਂ ਕੱਢਦੀ ਮੈਂ ਨਹੀਂ ਸੀ ਕੱਢ ਸਕਦਾ। ਬਸ ਹੋ ਗਿਆ। ਉਸ ਵੇਲੇ ਦੋ ਲੱਕੜਾਂ ਤਿਆਰ ਕੀਤੀਆਂ ਗਈਆਂ ਕੜਾਂਗੀਆਂ ਨੂੰ, ਜਿੱਦਾਂ ਗਲੇਲੇ ਦੀ ਕੜਾਂਗੀ ਹੁੰਦੀ ਹੈ, ਉਹਦਾ ਬੋਦਾ ਫੜ ਕੇ ਉਹਨੂੰ ਖਿੱਚਿਆ ਗਿਆ, ਉਹਦੀ ਗਰਦਨ ਉੱਥੇ ਰੱਖ ਕੇ ਤਲਵਾਰ ਮਾਰੀ ਔਰ ਗਰਦਨ ਉਤਾਰ ਦਿੱਤੀ। ਹਕੀਕਤ ਰਾਜ ਦਾ ਕਤਲ ਹੋਇਆ। ਕਿਉਂ? ਵੀ ਉਹ ਮੁਸਲਮਾਨ, ਉਹ ਕਹਿੰਦਾ ਮੁਸਲਮਾਨ ਬਣ ਜਾ, ਉਹ ਕਹਿੰਦਾ ਮੈਂ ਨਹੀਂ ਮੁਸਲਮਾਨ ਬਣਨਾ, ਮੈਂ ਜੋ ਠੀਕ ਹੈ ਉਹ ਨਹੀਂ ਮੰਨਿਆ। ਸ਼ਰ੍ਹਾ ਹੋ ਗਈ ਔਰ ਉਹਦਾ ਸਿਰ ਉਡਾ ਦਿੱਤਾ ਗਿਆ। ਹਕੀਕਤ ਰਾਜ ਦਾ ਕਤਲ। ਇਸ ਕਤਲ ਦੇ ਉੱਤੋਂ ਹੀ ਜਿਹੜਾ ਤਾਰੂ ਸਿੰਘ ਸੀ, ਉੱਥੋਂ ਬਾਅਦ ਉਹਨੂੰ ਉਹ ਗ੍ਰਿਫਤਾਰ ਹੋਏ। ਸਿੰਘ ਇੱਦਾਂ ਕਤਲ ਹੋ ਰਹੇ ਸੀ ਉਸ ਵੇਲੇ, ਹਕੀਕਤ ਰਾਜ ਦਾ ਕਤਲ ਹੋਇਆ ਲਾਹੌਰ 'ਚ। ਔਰ ਉਸ ਵੇਲੇ ਫਿਰ ਜਿਸ ਵੇਲੇ ਸਿੰਘ ਭਾਈ ਤਾਰੂ ਸਿੰਘ ਵੀ ਆਪਣੇ ਬਾੜੇ 'ਚੋਂ ਫੜਿਆ ਗਿਆ। ਉਹ ਆਪਣੀ ਭੈਣ ਨਾਲ ਰਹਿੰਦਾ ਸੀ, ਆਉਂਦੇ ਜਾਂਦੇ ਸਿੱਖ ਉਹਦੇ ਕੋਲ ਚੱਲਾ 'ਚ ਰਹਿੰਦੇ ਸੀ। ਉਹਦੀ ਸ਼ਿਕਾਇਤ ਚਲੀ ਗਈ ਜੀ ਇਹਦੇ ਕੋਲ ਚੱਲਾ 'ਚੋਂ ਸਿੱਖ ਆਣ ਕੇ ਰਹਿੰਦੇ, ਉਹਨੂੰ ਗ੍ਰਿਫਤਾਰ ਕੀਤਾ ਗਿਆ। ਔਰ ਭਾਈ ਤਾਰੂ ਸਿੰਘ ਨੇ ਫਿਰ ਕਹਿਣ ਲੱਗੇ ਵੀ ਤੂੰ ਇਹਨੂੰ ਕਿਸ ਤਰ੍ਹਾਂ ਕਤਲ ਕਰੀਏ? ਉਹਨਾਂ ਨੇ ਕਹਿਤਾ ਜੀ ਸਿੱਖ ਦੇ ਕੇਸ ਕਤਲ ਕਰ ਦਿਓ ਤੇ ਕਤਲ ਹੋ ਜਾਂਦਾ ਹੁੰਦਾ, ਇਹਨੂੰ ਹੋਰ ਨਾ ਕਰੋ, ਸਾਧੂ ਬੰਦਾ ਸੰਤ ਬੰਦਾ, ਇਹਦੇ ਕੇਸ ਵੱਢ ਸਿੱਟੋ, ਇਹ ਸਮਝੋ ਕਤਲ ਹੈ। ਉਹ ਕਹਿੰਦਾ ਮੇਰੇ ਕੇਸਾਂ ਨੂੰ ਜੇ ਹੱਥ ਪਾਇਆ ਨਾ ਮੇਰੀ ਖੋਪਰੀ ਲਾ ਸਕਦੇ ਹੋ ਸਣੇ ਕੇਸਾਂ ਦੇ, ਪਰ ਮੇਰੇ ਕੇਸ ਨਹੀਂ ਛੇੜ ਸਕਦੇ। ਉਹ ਕਹਿੰਦੇ ਉਹਨਾਂ ਨੇ ਉਸੇ ਤਰ੍ਹਾਂ ਕੀਤਾ, ਰੰਬੀ ਇੱਥੇ ਰੱਖੀ, ਖੋਭੀ ਰੰਬੀ ਵਿੱਚ, ਆ ਖੋਪਰੀ ਸਕਲ ਦੀ ਹੱਡੀ ਲਹਿਦਾ ਹੁੰਦੀ ਆ ਉਹ ਮਾਰੀ ਕੱਢ ਕੇ ਤੇ ਖੋਪੇ ਸਣੇ ਕੇਸ ਫੜ ਕੇ ਲਹੂ ਨਾਲ ਲਿਬੜ ਗਿਆ ਤਾਰੂ ਸਿੰਘ, ਪਰ ਚੌਂਕੜੀ ਮਾਰ ਕੇ ਬੈਠਾ ਔਰ ਕੇਸ ਔਰ ਟੋਪਾ ਪਰੇ ਮਾਰਿਆ। ਉਹ ਦੇਖਦੇ ਰਹੇ, ਕਹਿੰਦੇ ਇਹ ਮਰਿਆ ਹੀ ਨਹੀਂ, ਉਹਨੂੰ ਫਿਰ ਅੰਦਰ ਸੁੱਟਿਆ, ਅੰਦਰ ਸੁੱਟਿਆ ਫਿਰ ਬੰਨਾ ਮਾਰਿਆ। ਉਧਰੋਂ ਨਵਾਬ ਦਾ ਪਿਸ਼ਾਬ ਬੰਦ ਹੋ ਗਿਆ ਜਿਹਨੇ ਉਹਦੇ ਉੱਤੇ ਜ਼ੁਲਮ ਕੀਤਾ ਸੀ, ਉਹਦਾ ਤੇ ਪਿਸ਼ਾਬ ਨਾ ਉਤਰੇ। ਉਹ ਤੇ ਮੰਜੀਓ ਕਦੀ ਥੱਲੇ ਕਦੀ ਦੋ ਤਿੰਨ ਘੰਟੇ ਬਾਅਦ ਪਿਸ਼ਾਬ ਬੰਦ ਹੋ ਜਾਏ, ਤੁਸੀਂ ਦੇਖ ਲਓ ਕੀ ਹੈ। ਪਰ ਉਹਨੇ ਨਹੀਂ ਕੀਤਾ, ਆਟੋਮੈਟਿਕਲੀ ਕਾਲ ਪ੍ਰਖਣਾ ਸਭ ਉਹ ਤੇ ਜੀ ਜਾ ਕੇ ਤੇ ਮੌਲਵੀਆਂ ਸਾਰਿਆਂ ਨੇ ਕਿਹਾ ਇੱਥੇ ਕੋਈ ਸਾਧੂ ਸੰਤ ਨਾਲ ਇੱਦਾਂ ਹੋ ਗਈ ਹੈ। ਨਵਾਬ ਸਾਹਿਬ ਇਹ ਤੁਸੀਂ ਇਹ ਇਹਨਾਂ ਦੇ ਸੁਖ ਇਹਨਾਂ ਦੀ ਬਾਣੀ 'ਚ ਇਹਨਾਂ ਦੇ ਕਲਾਮ 'ਚ ਇਹ ਚੀਜ਼ ਲਿਖੀ ਹੈ ਵੀ ਜਿਹਦੇ ਸਾਧੂ ਸੰਤ ਦੀ ਜਿਹਦੇ ਨਾਲ ਕੋਈ ਇਸ ਤਰ੍ਹਾਂ ਹੋਵੇ ਉਹ ਸਾਧੂ ਸੰਤ ਹੀ ਮਾਫ਼ ਕਰ ਸਕਦਾ ਉਹਨੂੰ। ਮੌਲਵੀ ਸਾਹਿਬ ਤੁਹਾਡਾ ਪਿਸ਼ਾਬ ਹੁਣ ਉਹ ਤਾਰੂ ਸਿੰਘ ਛੱਡ ਸਕਦਾ ਕਿਉਂਕਿ ਇਹ ਸਾਧੂ ਸੰਤ ਆ। ਇਹਨਾਂ 'ਚ ਲਿਖਿਆ ਵੀ ਜਿਹੜਾ ਸੰਤ ਦਾ ਨਿੰਦਕ ਜਾਂ ਸੰਤ ਦਾ ਦੁਖੀ ਹੈ ਉਹ ਤਰ ਸਕਦਾ ਜੇ ਸੰਤ ਤਾਰ ਦੇ ਕੇ ਜਿਹਦੇ ਨਾਲ ਉਹਨੂੰ। ਇਹ ਪੰਥ ਪ੍ਰਕਾਸ਼ ਦੀਆਂ ਤੁਹਾਨੂੰ ਗੱਲਾਂ ਦੱਸਦਾ, ਹੁਣ ਦੀਆਂ ਹੋਈਆਂ ਥੋੜ੍ਹੇ ਚੱਕਰ ਦੀਆਂ, ਤਾਂ ਦੱਸਦਾ ਕੇਸਾਂ ਦੀ ਮਹੱਤਤਾ ਵੀ ਸਾਬ ਸੂਰਤ ਸਾਡੇ ਦਸੇ ਗੁਰੂ ਸਾਬ ਸੂਰਤ ਕਿਉਂ ਹੈ। ਮੈਨੂੰ ਸਾਰੇ ਕਹਿ ਰਹੇ ਜੀ ਭਾਈ ਸਾਹਿਬ ਪੰਜ ਕੁ ਕਰ ਤੇ ਕਹਿੰਦੇ ਕੇਸਾਂ ਕੇਸ ਵੀ ਉਡਾ ਦੇਣਾ ਸੀ ਸਾਰੇ, ਖੰਡਾ ਬਾਟੇ ਛੱਕਣ ਨੂੰ ਤਿਆਰ ਆ। ਮੈਂ ਕਿਹਾ ਕੌਣ ਮੌਨ ਨੂੰ ਨਹੀਂ ਕਿਸੇ ਨੇ ਵੀ ਦੇਣਾ, ਜੋ ਗੁਰੂਆਂ ਦਾ ਤੁਹਾਨੂੰ ਕੋਈ ਕਿਸੇ ਬੰਦੇ ਦਾ ਕੋਈ ਬੰਦਾ ਹੋਵੇ ਉਹਦੀ ਪੀਅਰ ਕੀ ਸ਼ਕਲ ਨਾ ਹੋਵੇ ਤੇ ਕੀ ਉਹਨੂੰ ਕਹਿੰਦੇ? ਉਹਨੂੰ ਕਹਿੰਦੇ ਹਰਾਮ ਦਾ। ਸਾਡੀ ਸ਼ਕਲ ਸਾਡੇ ਪਿਓ ਗੁਰੂਆਂ ਵਰਗੀ ਸਾਡੀ ਅਸੀਂ ਉਹਨਾਂ ਦੇ ਸਿੱਖ ਹੈ ਸਾਡੀ ਦੇਖਿਆ ਲੈਦਾ ਹੈ ਇਹਦਾ ਕੋਈ ਰੂਲ ਹੈ ਹਰ ਕਿਹਦਾ ਆਪਣਾ ਆਪਣੀ ਬੈਪਟਿਜ਼ਮ ਦਾ ਰੂਲ ਹੈ ਇਸ ਕਰਕੇ ਉਹਨੂੰ ਫਿਰ ਉਹਨੇ ਕਿਹਾ ਉਹਨਾਂ ਨੇ ਕਿਹਾ ਜੀ ਉਹ ਜਿਹੜਾ ਬਾਜ ਸਿੰਘ ਅਤੇ ਉਹ ਲਾਹੌਰ ਲੱਗਾ ਹੈ ਨਾ ਨੌਕਰ ਅਤੇ ਮੁਗਲਾਂ ਦਾ ਉਹ ਚੰਗੇ ਰੈਂਕ 'ਤੇ ਹੈ ਉਹ ਵੀ ਸਾਧੂ ਹੈ ਉਹ ਕਹਿੰਦੇ ਉੱਧਰ ਨਵਾਬ ਤੜਫੇ ਉਹ ਕਹਿੰਦੇ ਉਹਨੂੰ ਮਿਲਾਓ ਅਤੇ ਉਹ ਜਿਹੜਾ ਹੈ ਉਹ ਇਸ ਨੂੰ ਮਨਾ ਸਕਦਾ ਤਾਰੂ ਸਿੰਘ ਨੂੰ ਤਾਂ ਤਾਰੂ ਸਿੰਘ ਤਾਂ ਤੁਹਾਡਾ ਪਿਸ਼ਾਬ ਛੁੱਟਣਾ ਉਹ ਅਤੇ ਬੁਰੇ ਹਾਲ ਮਰਨ ਕੰਢੇ ਪਿਸ਼ਾਬ ਰੁੱਕ ਗਿਆ ਉੱਧਰ ਕਦੇ ਵਾਸਤੇ ਪਾਵੇ ਅਤੇ ਉਹ ਫਿਰ ਜਾ ਕੇ ਅਤੇ ਲਿਆਏ ਉਹਨੂੰ ਅਤੇ ਉਹਨੂੰ ਸਵੈਗ ਸਿੰਘ ਲੈਣਾ ਸੀ ਸਵੈਗ ਸਿੰਘ ਉਹਨਾਂ ਨੂੰ ਵੀ ਸਹੁਰਿਆਂ ਨੇ ਚਰਖੜੀ 'ਤੇ ਚਾੜਿਆ ਸੀ ਸਵੈਗ ਉਹਨੂੰ ਲਿਆਏ ਉਹ ਕਹਿਣ ਲੱਗੇ ਭਾਈ ਇਹਨੂੰ ਮਨਾਓ ਕਿਸ ਦਿਨ ਸਾਰਾ ਉਹ ਸਵੈਗ ਸਿੰਘ ਗਿਆ ਅਤੇ ਜਾ ਕੇ ਜਿਸ ਵੇਲੇ ਉਹ ਬੈਠਾ ਅਤੇ ਸਵਾ ਉਹ ਤਾਰੂ ਸਿੰਘ ਦੀ ਹਾਲਤ ਦੇਖੀ ਖੋਪਰੀ ਉੱਤੇ ਹੈ ਨਹੀਂ ਲਹੂ ਨਾਲ ਨਿਬੜਿਆ ਪਿਆ ਅਤੇ ਉਹ ਆਪਣੇ ਨਾਮ ਜਪ ਰਿਹਾ ਅਤੇ ਜਾ ਕੇ ਕਹਿ ਬੁਲਾਇਆ ਉਹ ਤਾਰੂ ਸਿੰਘ ਦੇਖ ਕੇ ਅਤੇ ਤਾਰੂ ਸਿੰਘ ਨੇ ਫਤਿਹ ਬੁਲਾਈ ਦੂਰੋਂ ਆਇਆ ਕਹਿੰਦਾ ਆਹ ਭਰਾ ਕਿੱਦਾਂ ਆਇਆ ਕਹਿੰਦਾ ਕਿਰਪਾ ਕਰ ਨਵਾਬ ਦਾ ਖੂਨ ਨਹੀਂ ਛੱਡਦਾ ਕਹਿੰਦਾ ਮੈਂ ਤਾਂ ਨਹੀਂ ਬੰਦ ਕੀਤਾ ਕਹਿੰਦੇ ਜੀ ਨਹੀਂ ਤੁਸੀਂ ਮੈਨੂੰ ਇੱਕ ਇਜਾਜ਼ਤ ਦੇ ਦਿਓ ਅਤੇ ਮੈਂ ਹੋਰ ਕੁਛ ਨਹੀਂ ਤਾਥੋਂ ਨਹੀਂ ਮੰਗਦਾ ਤੁਸੀਂ ਬਸ਼ੱਕ ਆਪਣੇ ਆਨੰਦ ਲਓ ਆਹ ਬਾਹਰ ਤੁਹਾਡੀ ਜੁੱਤੀ ਪਈ ਹੈ ਇਹ ਮੈਂ ਲਿਜਾ ਸਕਦਾ ਕਹਿੰਦੇ ਹਾਂ ਭਾਈ ਮੈਂ ਤਾਂ ਤੁਹਾਡੀ ਧੂੜ ਹਾਂ ਤੁਹਾਡੀ ਜੁੱਤੀਆਂ ਦੀ ਮੈਂ ਜੁੱਤੀ ਤਾਥੋਂ ਕਿੱਦਾਂ ਕਹਿ ਉਹ ਜੁੱਤੀ ਲੈ ਗਿਆ ਜਿੰਨੀਆਂ ਜੁੱਤੀਆਂ ਮਾਰੀਆਂ ਉਹਦੇ ਨਵਾਬ ਦੇ ਉਹਨੇ ਤੁਪ ਕੇ ਡਿੱਗਣਾ ਪਹਿਲੀ ਜੁੱਤੀ ਮਾਰੀ ਪਹਿਲਾਂ ਤੁਪਕਾ ਬਾਹਰ ਆ ਗਿਆ ਕਹਿੰਦਾ ਹਾਏ ਉਹ ਹੋਰ ਵਾਰ ਉਹ ਜੁੱਤੀਆਂ ਰਾਹੀਂ ਕਹਿੰਦੇ ਘੰਟਾ ਜੁੱਤੀਆਂ ਖਾਂਦਾ ਰਿਹਾ ਪਰ ਉਹਦੇ ਨਾਲ ਉਹ ਹਾਲਤ ਹੋਈ ਉਸ ਪਾਪੀ ਨਾਲ ਜਿਹਨੇ ਹੱਕੀ ਔਰ ਉੱਥੋਂ ਪਹਿਲਾਂ ਸਵੈਗ ਸਿੰਘ ਬਖਸ਼ਦਾ ਨਹੀਂ ਸੀ ਨਾ ਤਾਰੂ ਸਿੰਘ ਕਹਿੰਦਾ ਜੀ ਕਿਉਂ ਇਹਨੂੰ ਕਿਉਂ ਨਹੀਂ ਬਖਸ਼ਣਾ ਕਹਿੰਦੇ ਨਹੀਂ ਇਹਨੇ ਮੱਖਣ ਦੇ ਭਲਾਵੇਂ ਕਪਾਹ ਮੂੰਹ 'ਚ ਪਾ ਲਈ ਹੈ ਪੰਥ ਪ੍ਰਕਾਸ਼ ਦਾ ਬਚਨ ਹੈ ਵੀ ਇਹਨੇ ਹਕੀਕਤ ਰਾਏ ਨੂੰ ਮਾਰ ਕੇ ਹੁਣ ਇਹਨੇ ਇੱਕ ਸਿੰਘ ਨੂੰ ਹੱਥ ਪਾਇਆ ਇਹਨੂੰ ਇਹੋ ਸਜ਼ਾ ਮਿਲਣੀ ਇਹਨੇ ਹਕੀਕਤ ਰਾਏ ਨੂੰ ਕਤਲ ਕੀਤਾ ਬੇਜਵਾਨ ਨੂੰ ਔਰ ਬੇਗੁਨਾਹ ਨੂੰ ਔਰ ਬੱਚੇ ਨੂੰ ਮਾਸੂਮ ਨੂੰ ਇਹਨੇ ਹੁਣ ਮੱਖਣ ਦੇ ਭਲੇਵੇਂ ਕਪਾਹ ਮੂੰਹ 'ਚ ਪਾਈ ਇਹਨੂੰ ਮਰਨ ਦਿਓ ਇਹ ਹੁਣ ਦੇ ਤਾਜ਼ੇ ਸ਼ਾਕੇ ਆ ਲਾਹੌਰ ਦੇ ਇਸ ਕਰਕੇ ਉਸ ਉਹਨੇ ਕੀ ਕੀਤਾ ਉਹ ਜਿਹੜਾ ਫਿਰ ਜੁੱਤੀ ਲੈ ਗਿਆ ਉਹ ਜਿੰਨੇ ਤਬਕੇ ਮਾਰੇ ਜਿੰਨੇ ਮਾਰੇ ਉਹ ਹੋਰ ਮਾਰਦਾ ਉਹ ਜੁੱਤੀਆਂ ਖਾਂਦਾ ਹੀ ਨਵਾਬ ਮਰ ਗਏ ਹਿਸਟਰੀ ਆ ਹੁਣ ਦੀ ਸੰਤ ਕਾ ਨਿੰਦਕ ਰੜਾਵੇ ਬਰੜਾਵੇ ਨਿੰਦਕ ਆਪਣਾ ਕੀਤਾ ਪਾਵੇ ਨਿੰਦਕ ਤੋ ਇਸ ਕਰਕੇ ਉਹਨਾਂ ਨਾਲ ਆ ਹਕੀਕਤ ਰਾ ਇਹ ਸੀ ਹਕੀਕਤ ਰਾਏ ਇਸ ਕਰਕੇ ਪ੍ਰਾਤਨ ਸਿੰਘ ਕਲਮਾ ਨਹੀਂ ਸੀ ਆਪਣਾ ਆਪਣਾ ਜਿਹੜਾ ਕਲਮਾ ਲਿਆ ਉਹਦੇ 'ਤੇ ਰੱਬ ਖੁਸ਼ ਹੈ ਰੱਬ ਉਹ 'ਚ ਵੀ ਮਿਲ ਸਕਦਾ ਇਸੇ ਕਰਕੇ ਅਸੀਂ ਕਹਿੰਦੇ ਹਾਂ ਭਈ ਸਾਰਾ ਇੰਟਰਨੈਸ਼ਨਲ ਥੀਮ ਹੈ ਸਾਡਾ ਇਸ ਬਾਣੀ ਦਾ ਕਿਤੇ ਹਰ ਹਰ ਲਿਖਿਆ ਕਿਤੇ ਨਰਾਇਣ ਲਿਖਿਆ ਕਿਤੇ ਗੋਬਿੰਦ ਲਿਖਿਆ ਕਿਤੇ ਅੱਲਾ ਲਿਖਿਆ ਸਾਰੇ ਸਭ ਜਪ ਸਕਦੇ ਹੈ ਪਰ ਖੱਤਰੀ ਬ੍ਰਹਿਮਣ ਸੂਦ ਵੈਸ ਕੋ ਜਾਪੇ ਹਰ ਮੰਤਰ ਜਪੈਣੀ ਇਸ ਕਰਕੇ ਕੋਈ ਵੀ ਪਰਮੇਸ਼ਰ ਦਾ ਨਾਮ ਜਪ ਲਓਗੇ ਉਹਦਾ ਹੋਏਗਾ ਪਰ ਜਿਸ ਕੋਲੋਂ ਦੀਖਿਆ ਲਿਆ ਹੋਏਗਾ ਉਹਦਾ ਹੀ ਫਲ ਹੋਏਗਾ ਇਸ ਕਰਕੇ ਜਿਹੜਾ ਉਹ ਸੋਹੰਗ ਜਪਣ ਵਾਲਾ ਸੀ ਮੈਂ ਕਿਹਾ ਭਾਈ ਤੈਨੂੰ ਠੀਕ ਹੈ ਕਹਿੰਦੇ ਫਿਰ ਮੈਂ ਤਿਆਰੀ ਕਰਦਾ ਮੈਂ ਉਹਨੂੰ ਇੰਨਾ ਅੱਛਾ ਲੱਗਾ ਅਭਿਆਸ ਸਾਰਾ ਕਹਿੰਦਾ ਜੀ ਤੇ ਐਸਾ ਅਭਿਆਸ ਹੈ ਸੋਹੰਗ ਨਾਲੋਂ ਵੀ ਇਹ 'ਤੇ ਘੱਟ ਜ਼ੋਰ ਲਾਉਣਾ ਪੈਂਦਾ ਔਰ ਅਰਧ ਅਰਧੀ ਅਭਿਆਸ ਨਾਲ ਬਿਲਕੁਲ ਠੀਕ ਬੈਠਦਾ ਉੱਥੋਂ ਬਾਅਦ ਉਹ ਮੇਰੇ ਕੋਲ ਹਾਲੀ ਵੀ ਮੈਂ ਜਦੋਂ ਜਾਣਾ ਤਾਂ ਆਉਂਦਾ ਐਡਾ ਪਿਆਰ ਦੀਆਂ ਗੱਲਾਂ ਪੁੱਛਦਾ ਪਰ ਮੈਂ ਕਿਹਾ ਪਿਆਰਿਆ ਉਹ ਪੰਜਾਂ ਪਿਆਰਿਆਂ 'ਚ ਮੈਂ ਕਹਿੰਦੀ ਮੈਨੂੰ ਕਹਿੰਦੀ ਜੀ ਤੁਸੀਂ ਮੈਨੂੰ ਵਾਹਿਗੁਰੂ ਮੰਤਰ ਦੇ ਦਿਓ ਮੈਂ ਕਿਹਾ ਇਹ ਗੱਲ ਗਲਤ ਹੈ ਇਹ ਉਹ 300 ਸਾਲ 'ਚ ਬਥੇਰਾ ਕੁਛ ਹੁੰਦਾ ਰਿਹਾ ਮੈਂ ਬਾਜ ਆਇਆ ਇਹਨਾਂ ਚੀਜ਼ਾਂ 'ਚੋਂ ਇਹ ਪੰਜ ਸਿੱਖਾਂ ਦੇ ਪੇਸ਼ ਹੋਣਾ ਪੈਣਾ ਉਹ ਪੰਜ ਸਿੱਖ ਹੀ ਖੰਡੇ ਬਾਟੇ ਥਾਣੀ ਤੈਨੂੰ ਫਤਿਹ ਬੁਲਾਉਣਗੇ ਉਹਦੇ 'ਚ ਤੈਨੂੰ ਗੁਰਮੰਤਰ ਮਿਲ ਜਾਏਗਾ ਇਕੱਲੇ ਨੂੰ ਦਸਮ ਪਾਤਸ਼ਾਹ ਨਾ ਇੱਕ ਸਾਰੇ ਹੱਕ ਖੋਲੇ ਇਕੱਲੇ ਬੰਦੇ ਕੋਲੋਂ ਇਕੱਲੇ ਆਪ ਇਹ ਆਪ ਆਦਮ ਇਹ ਗੁਰੂ ਡੰਮ ਨਹੀਂ ਹੁਣ ਚੱਲਣੀ ਇਹ ਹੁਣ ਡੈਮੋਕ੍ਰੇਸੀ ਹੈ ਇਹ ਹੁਣ ਪੰਜਾਂ ਕੋਲੋਂ ਲੈਣਾ ਪੈਣਾ ਉੱਥੋਂ ਬਾਅਦ ਉਹ ਚਲਾ ਹਾਲੀ ਵੀ ਆਉਂਦਾ ਭਾਈ ਸਾਹਿਬ ਬੜਾ ਅਭਿਆਸੀ ਹੈ ਲੇਕਿਨ ਜਿਹੜਾ ਇਹ ਕਹਿ ਰਹੇ ਨੇ ਜੀ ਭਾਈ ਸਾਹਿਬ ਨਾਲ ਪੰਜ ਕਕਾਰ 'ਤੇ ਢਾਤੇ ਆ ਅਤੇ ਇਹ ਕੇਸਾਂ ਦੀ ਮਹੱਤਤਾ ਕਿਉਂ ਨਹੀਂ ਇਹ ਵੀ ਪਰਾਂ ਕਰਨ ਸਾਰਾ ਇਹ ਕਿੱਥੇ ਲਿਖੇ ਆ ਜਾਂ ਸਾਰੇ ਪੰਜ ਕਕਾਰ ਜੋ ਹੈ ਪੰਜਾਂ ਕਕਾਰਾਂ 'ਚ ਕੇਸ ਨਹੀਂ ਹੈ ਕਰ ਲਓ ਗੱਲ ਉਹਨਾਂ ਦਾ ਗੱਲ ਠੀਕ ਹੈ ਇਹ ਜੋ ਕੇਸਾਂ ਨੂੰ ਪੰਜਵਾਂ ਕਕਾਰ ਬਣਾਉਂਦੇ ਹੈ ਅਤੇ ਚਾਰ ਕਾਰ ਲਾ ਦਿਓ ਅਤੇ ਪੰਜਵਾਂ ਵਿਛਾ ਕੇ ਰੱਖ ਛੱਡੋ ਅਸੀਂ ਤਾਂ ਕਹਿੰਦੇ ਹਾਂ ਪੰਜ ਦੀ ਬਜਾਏ ਭਾਵੇਂ 500 ਕਕਾਰ ਪਾ ਲਓ ਕੇਸ ਕਕਾਰਾਂ 'ਚ ਨਹੀਂ ਹੈ ਇਹਨਾਂ ਨਾਲ ਆਪ ਹੀ ਕਾਫ ਜੋੜੇ ਆ ਸਾਰੇ ਬਾਣੀ ਬੂਣੀ ਚ ਕਿਤੇ ਚੀਜ਼ ਇਹ ਭੇਖ ਹੈ ਸਾਰਾ। ਇਸ ਕਰਕੇ ਤੇ ਕਾਫ ਕੂਫ ਨੀ ਇੰਨੇ 500 ਬਿਹੂਦਾ ਚੀਜ਼ਾਂ ਜਿਹੜੀਆਂ ਹੁਣ ਆਇਆ ਉੱਡ ਗਈਆਂ ਜਿੱਦਾਂ ਐਨ ਤੁਮਾ ਭਰ ਮੁੜ ਜਾਂਦਾ ਨਾ ਸਾਰਾ। ਹੁਣ ਜਦੋਂ ਦਾ 89 ਦਾ ਸੀ ਪਹਿਲਾਂ ਤੇ ਸਾਨੂੰ ਵੀ ਬੜਾ ਡਰ ਸੀ ਵੀ ਇਹ ਗੱਲ ਕੀ ਹੈ ਸਾਰਾ ਕਿਸ ਤਰ੍ਹਾਂ ਹੋਊਗਾ। ਅਸੀਂ ਖੰਡੇ ਬਾਟੇ ਦੀ ਪੋਲ ਵੀ ਇਹਨਾਂ ਦੇ ਬਗੈਰ ਸਭ ਕੁਝ ਦਿੱਤੀ, ਜੋ ਮੁਸ਼ਕਿਲਾਂ ਆਈਆਂ ਸੀ ਰਿਕਾਰਡ ਕਰਾ ਚੁੱਕੀਆਂ। ਜਿਹੜੀਆਂ ਇਹੋ ਜਿਹੀਆਂ ਰੂਹਾਂ ਕੱਟਣ ਮਰ ਜਾਂਦੀਆਂ ਨਾ ਉਹਨਾਂ ਦੀ ਮੁਕਤੀ ਨਹੀਂ ਹੁੰਦੀ। ਪਹਿਲੇ ਪਹਿਲੇ ਖੰਡੇ ਬਾਟੇ ਦੀ ਪੋਲ ਨੂੰ 2 ਰਾਤਾਂ ਮਾਰਦੇ ਰਹੇ ਸਾਡੇ ਮੈਨੂੰ ਮੇਰੇ ਔਰ ਮੇਰੇ ਸਾਥੀ ਔਰ ਮੈਨੂੰ ਸੁਪਨੇ ਐ ਪਏ ਸਾਰੇ ਕਹਿੰਦੇ ਅਸੀਂ ਤੁਸੀਂ ਬਗੈਰ ਕਕਾਰਾਂ ਤੋਂ ਪੋਲ ਦੇਣ ਲੱਗੇ ਹੋ। ਅਸੀਂ ਕਿਹਾ ਭਾਵੇਂ ਕੁਛ ਕਰ ਲਓ ਬਗੈਰ ਕਕਾਰ ਤੋਂ ਪੋਲ ਦਾ, ਕਿਉਂਕਿ ਉਹ ਰੂਹਾਂ ਐਸੀਆਂ ਜਿਹਨਾਂ ਦੀ ਮੁਕਤੀ ਨਹੀਂ ਹੁੰਦੀ। ਇਹ ਕੱਟੜ ਰੂਹਾਂ ਜਿਹੜੀਆਂ ਹੁੰਦੀਆਂ ਨਾ ਇਹ ਮਰਨ ਤੱਕ ਉੱਥੇ ਵੀ ਇਹਨਾਂ ਨੂੰ ਚੈਨ ਨਹੀਂ ਹੁੰਦਾ ਵੀ ਫਲਾਨੇ ਥਾਂ ਬਗੈਰ ਕਕਾਰਾਂ ਤੋਂ ਪੋਲ ਹੋ ਰਹੀ। ਤਦ ਹਾਂ ਮੈਂ ਕਹਿੰਦਾ ਕਿਸੇ ਦੀ ਇਹਨਾਂ ਦੀ ਮੁਕਤੀ ਨਹੀਂ ਹੈ, ਮੁਕਤੀ ਹੈ ਤੇ ਭਗਤੀ ਨਾਲ ਸਿੱਧਾ ਸਾਦਾ ਜੋ ਮਾਰਗ ਦਸਮ ਪਾਤਸ਼ਾਹ ਨੇ ਦੱਸਿਆ ਉੱਦਾਂ ਚੱਲ ਕੇ ਕਦੀ ਨਹੀਂ ਸੀ। ਇਹ ਨਵਾਬ ਕਪੂਰ ਸਿੰਘ ਤੱਕ ਠੀਕ ਸੀ, ਬਾਕੀ ਸਭ ਇੱਥੋਂ ਬਾਅਦ ਇਹਨਾਂ ਨੇ ਆਪ ਹੀ ਸਭ ਕੁਛ ਬਣਾਇਆ। ਗੁਰੂ ਨਾਨਕ ਨਾਲ ਲੈਣੇ ਨੂੰ ਦੀਖਿਆ ਦਿੱਤੀ, ਦੀਖਿਆ ਆਖ ਬੁਝਾਇਆ, ਕੰਨ 'ਚ ਉਹਨੇ 5 ਕਕਾਰ ਸਮਝਾਏ ਸੀ ਵੀ ਆਹ ਵੀ ਪਾਹੀ। ਇਹ ਐਸੀ ਚੀਜ਼ ਮਤਲਬ ਅਨਸੈਂਟ ਅਨਲੋਜਿਕ ਹੈ, ਇਹ 'ਚ ਲੋਜਿਕ ਕੋਈ ਨਹੀਂ ਹੈ, ਲੋਜਿਕ ਮਿਲੇ ਗਿਆ ਸ਼ਬਦਾਂ 'ਚ। ਇਸ ਕਰਕੇ ਜਿਹੜੇ ਸਾਡੇ ਕੇਸ ਹੈ ਇਹ ਸਾਰੇ ਹੀ ਇਹ ਬਾਣੀ ਦਾ ਆਰਡਰ ਹੈ, ਸਾਬਤ ਸੂਰਤ ਦਸਤਾਰ ਸਾਰਾ ਰੈਂਕ ਹੁੰਦਾ ਸੀ। ਪੱਗ ਬੰਨੋ ਨਾ ਬੰਨੋ ਪਰ ਦਾੜੀ ਕੇਸ ਠੀਕ ਹੋਣ। ਜਿਹੜੀ ਸਾਡੀ ਸਭਤਾ ਹੈ ਅਸੀਂ ਸਿਰ ਢੱਕਦੇ ਹਾਂ, ਗੁਰਦੁਆਰੇ ਆਣ ਕੇ ਜੁੱਤੀ ਬਾਹਰ ਲਾਉਂਦੇ ਹਾਂ। ਅੰਗਰੇਜ਼ਾਂ ਦੀ ਸਭਤਾ ਉਹ ਜੁੱਤੀ ਪਾਈ ਰੱਖਦੇ ਆ ਅਤੇ ਹੈਟ ਲਾ ਲੈਂਦੇ, ਕਿਸੇ ਵੀ ਸਭਤਾ ਨੂੰ ਰੋਕ ਲਾ। ਇਸ ਕਰਕੇ ਜਿਹੜਾ ਗੁਰੂ ਮਹਾਰਾਜ ਸੀ ਗੁਰੂ ਅਰਜਨ ਪਾਤਸ਼ਾਹ ਉਹ ਪਿਛਲੇ ਜਨਮ ਦਾ ਹੀ ਭਗਤ ਸੀ, ਪੂਰਵ ਜਨਮ ਹਮ ਤੁਮਰੇ ਸੇਵਕ ਕਬੀਰ ਸਾਹਿਬ ਵੀ, ਅਤੇ ਇਹਨਾਂ ਬਾਬਤ ਲਿਖਿਆ ਹੈ ਸਿੱਖ ਬਾਣੀ ਦੇ ਵਿੱਚ ਭਈ ਭਗਤ ਗੁਰੂ ਅਰਜਨ ਘਰ ਗੁਰੂ ਰਾਮਦਾਸ ਭਗਤ ਉਤਰਿਆ। ਉੱਤੋਂ ਛੱਤ ਦਿਓ ਨਹੀਂ ਉਤਰਿਆ, ਉਤਰਿਆ ਉਹ ਲਫ਼ਜ਼ ਦੇਖੋ ਕੈਸਾ ਹੈ। ਜਦੋਂ ਖਰਬੂਜ਼ੇ ਪੱਕ ਜਾਂਦੇ ਆ ਨਾ ਬਾੜੇ 'ਚ, ਤਦੇ ਮੈਂ ਕਹਿੰਦਾ ਉਹਨੇ ਸਭ ਪਿੰਡਾਂ ਥਾਂ ਵਾਲੇ ਬਾੜੇ 'ਚ ਪੱਕ ਜਾਂਦੇ, ਫਿਰ ਕਈ ਕਹਿੰਦੇ ਕਿੰਨੇ ਖਰਬੂਜ਼ੇ ਉਤਰੇ। ਉਹ ਪੱਕੇ ਪੱਕੇ ਜਿਹੜਾ ਖਰਬੂਜ਼ਾ ਹੁੰਦਾ ਬੇਲ ਛੱਡ ਦਿੰਦਾ, ਉਹ ਫਿਰ ਅਗਲੇ ਪੱਕਾ ਖਰਬੂਜ਼ਾ ਲੈ ਆਉਂਦਾ, ਹਾ ਅੱਜ ਤਾਂ ਕਿੰਨਾ ਹੀ ਟੋਕਰਾ ਉਤਰਿਆ। ਏਦਾਂ ਇਹ ਭਗਤ ਪੱਕਿਆ ਪਕਾਇਆ ਸੀ ਤਾਂ ਕਿਹਾ ਵੀ ਇਹ ਪਿਛਲੇ ਜਨਮ ਦਾ ਐਡਾ ਸਮਝਦਾਰ ਹੁੰਦਾ ਏਡੀ ਕਾ ਅਰਜਨ ਘਰੇ ਗੁਰੂ ਰਾਮਦਾਸ ਭਗਤ ਉਤਰਿਆ। ਉਹ ਦੇਖੋ ਕੈਸਾ ਔਰ ਸਿੱਖ ਕਿੱਡੀ ਉੱਚੀ ਬਾਣੀ ਹੈ। ਇਹ ਭਗਤ ਪਹਿਲਾਂ ਦਾ ਸੀ, ਇਸ ਕਰਕੇ ਤਾਂ ਇਹਦੇ ਕੋਲ ਐਡਾ ਗਿਆਨ ਸੀ ਔਰ ਤਾਂ ਸਾਨੂੰ ਉਹਨਾਂ ਨੂੰ ਪੁੱਛਿਆ ਵੀ ਅਸੀਂ ਗੁਰੂ ਮਹਾਰਾਜ ਇੰਨੀ ਟਾਊਨਸ਼ਿਪ ਬਣਾਏ, ਇੰਨਾ ਗੁਰੂ ਭਰਾ ਵੀ ਲੜ ਰਿਹਾ, ਐਡੇ ਇੰਨੀ ਮਾਇਆ ਦੇ ਵਿੱਚੋਂ ਕਿੱਦਾਂ ਰਹੇ। ਉਹਨਾਂ ਨੇ ਸਮਝ ਦਿੱਤਾ ਜਿਹੜਾ ਕਿ ਹਰ ਸਿੱਖ ਦੀ ਗਾਈਡਲਾਈਨ ਹੈ, ਜਿੰਨੇ ਵਿੱਚੇ ਗ੍ਰਿਸ ਦੇ ਵਿੱਚੇ ਨੌਕਰੀਆਂ ਕਰਦੇ ਦੇ ਵਿੱਚੇ ਮਹਿਫਲਾਂ ਅਟੈਂਡ ਕਰਨ ਦੇ, ਅਸੀਂ ਉਸ 'ਤੇ ਆ ਰਹੇ ਹਾਂ ਵੀ ਸੰਗਤ ਵੀ ਅਸੀਂ ਕਰਨੀ ਹੈ, ਨਹੀਂ ਵੀ ਕਰਨੀ ਨਾਮ ਜਪਣੇ ਵਾਲੇ ਦੀ ਸੰਗਤ ਵੀ ਕਰਨੀ ਹੈ। ਦੂਸਰੀ ਜਿਹੜੀ ਹੈ ਵੀ 3 ਸੰਗ ਸੰਗੇ ਨਾ ਕੀਤੇ ਹੀ, ਜਿਹਨਾਂ ਆਪਣਾ ਸਵਾ ਇਹ ਨਹੀਂ ਵੀ ਅਸੀਂ ਉਹਨਾਂ ਨੂੰ ਨਫ਼ਰਤ ਕਰਨਾ ਆਪਣਾ ਅਤੇ ਉਹਨਾਂ ਦੇ ਨਾਲ ਨਹੀਂ ਬੈਠਣਾ, ਨਹੀਂ ਉਹਦਾ ਮਤਲਬ ਇਹ ਆ ਉਹਨਾਂ ਦਾ ਅਸਰ ਕਬੂਲ ਨਹੀਂ ਕਰਨਾ। ਹੁਣ ਇੱਥੇ ਮਹੱਲੇ 5ਵੇਂ ਨੇ ਸਾਫ਼ ਹੀ ਖੋਲ੍ਹ ਦਿੱਤਾ ਵੀ ਮੈਂ ਕਿੱਦਾਂ ਗੁਜ਼ਾਰਾ ਕਰ ਰਿਹਾ, ਅਸੀਂ ਹੁਣ ਉੱਦਾਂ ਹੀ ਸ਼ੁਰੂ ਕਰਨਾ ਵੀ ਜਿਸ ਤਰ੍ਹਾਂ, ਕਿਉਂਕਿ ਸੁਸਾਇਟੀ ਤੋਂ ਬਗੈਰ ਗੁਜ਼ਾਰੇ ਨਹੀਂ ਜਾਣਾ ਪੈਂਦਾ। ਉਹ ਸ਼ਰਾਬ ਪੀਂਦੇ ਅਸੀਂ ਕੋਕ ਪੀ ਲਾਂਗੇ, ਉਹ ਮਾਸ ਖਾਂਦੇ ਅਸੀਂ ਦਾਲ ਨਾਲ ਰੋਟੀ ਖਾ ਲਾਂਗੇ, ਤਾਂ ਕਿ ਵਿੱਚ ਇਹ ਤਾਂ ਨਹੀਂ ਵੀ ਉਹਨਾਂ ਨਾਲ ਨਫ਼ਰਤ ਕਰਕੇ ਅਤੇ ਅਸੀਂ ਸਾਰੇ, ਇਹ ਨਹੀਂ ਗੱਲ ਹੈ, ਗਲਤ ਹਰ ਇੱਕ ਨਾਲ ਮਿਲੋ। ਇਹ ਸਾਡਾ ਅਸੀਂ ਆਹ ਸ਼ਬਦ ਸਦਾ ਯਾਦ ਰੱਖਿਆ ਕਰੋ, ਮਹੱਲੇ 5ਵੇਂ ਦੀ ਇਹ ਲਾਈਨ ਉਹ ਹੈ ਸਾਚ ਨਾਮੇ ਮੇਰਾ ਮਨ ਲਾਗਾ, ਸਾਚ ਨਾਮੇ ਮੇਰਾ ਮਨ ਲਾ। ਅੰਦਰ ਮੈਂ ਨਾਮ ਨਾਲ ਲੱਗਿਆ ਪਿਆ, ਮੈਂ ਉੱਥੇ ਵੀ ਉਹਨਾਂ ਦੇ ਵਿੱਚ ਵੀ ਅੰਦਰ ਨਾਮ ਜਪੀ ਜਾਂਦਾ। ਹਰ ਇੱਕ ਦੀ ਮਹਿਫਿਲ ਅਟੈਂਡ ਕਰੋ, ਹਰ ਥਾਂ ਜਾਓ। ਬਾਬਾ ਹਰ ਥਾਂ ਜਾਂਦਾ ਸੀ, ਸਾਰੇ ਦੇ ਗੁਣਾਂ ਦੀ ਸਾਂਝ ਕਰਦਾ ਸੀ, ਔਗੁਣ ਛੱਡ ਦਿੰਦਾ। ਇਸ ਕਰਕੇ ਹਰ ਇੱਕ ਥਾਂ ਜਾਓ, ਹਰ ਸੰਗਤ 'ਚ ਜਾਓ, ਕੋਈ ਸਾਨੂੰ ਮਨ ਹੀ ਨਹੀਂ। ਅਸੀਂ ਸਾਰ ਅਸੀਂ ਉਹ ਜਪਾਨੀ ਖਿਡਾਉਣੇ ਹੈ, ਜਿੱਧਰ ਸੁੱਟੋਗੇ ਸਿੱਧੇ ਹੀ ਪਾਵਾਂਗੇ, ਅਸੀਂ ਉੱਥੇ ਵੀ ਨਹੀਂ ਉਲਟੇ ਹੋਣਾ ਕਿਸੇ ਦਾ ਅਸਰ ਨਾ। ਉਹ ਜਪਾਨੀ ਖਿਡਾਉਣਾ ਨਿਕਲਿਆ ਸੀ, ਉਹਨੂੰ ਹੁਣ ਵਿਆਹ ਸੁੱਟੋ, ਸਿੱਧਾ ਹੀ ਖੜਾ ਹੋ ਜਾਂਦਾ। ਅਸੀਂ ਉਹ ਬੰਦੇ, ਅਸੀਂ ਉਹ ਗਿਆਨ ਲੈ ਰਹੇ ਹਾਂ। ਤਾਂ ਗੁਰੂ ਅਰਜਨ ਪਾਤਸ਼ਾਹ क्या रहे ने साच नामे मेरा मन लागा लोगन से मेरा था बागा बाहर सूत सगल से मौला आलेपत रहूं जैसे जाल में कौ किसी का मास्टर कबूल नहीं करता कोई मेरे ते मेरे ख्याल नहीं बदल सकता मैं किसी सोसाइटी चल जा हां उन्होंने जो चंगे गुण मैं ग्रहण करे होना उन्होंने जी औगन है छड़न की बजाय मैं टॉलरेट करता औगन छड़ने होर गल है औगन जी छड़नी है भी थोड़ी जी हमें नफरत है अगले दे औगन सहारने ये होर भी खूबी है हसबेंड वाइफ की तां निभ सकती है जे आपस जेडे गुण है सांझ करन ते एक दूजे दे औगन टॉलरेट करन दोस्त दी भी तवे निभ सकती है दुनिया मारा साजना साजन मीता अमरीता बाबा नानक पता नहीं कहो जिहा पीर सी साडा हर थां गाइडलाइन सन दित्ती कहिंदे किसे सोसाइटी च भी जाओ किसे निभ तां सकती है जे अगले दे औगन ਕਰਦੇ ਬਾਕੀ ਉਹਦੇ ਜਿਹੜੇ ਔਗਣ ਆ ਉਹਨੇ ਨੀ ਖਿਮਾ ਕਰਦੇ ਫੋਰਗਿਵਨੈਸ ਇਜ਼ ਦੀ ਹਾਈਐਸਟ ਵਰਚੂ ਤੋ ਕਿਸੇ ਘਰ ਦੇ ਵਿੱਚ ਵੀ ਤਦੇ ਨਿਵੇਗੀ ਗੁਣਾਂ ਦੀ ਸਾਂਝ ਕਰ ਲਓ ਤੇ ਜਿਹੜੇ ਆਪ ਜੇ ਔਗਣ ਹੈ ਉਹ ਇੱਕ ਦੂਜੇ ਨੂੰ ਉਹ ਟੋਲਰੇਟ ਕਰਨੇ ਪੈਂਦੇ ਇਸ ਕਰਕੇ ਜਿਹੜਾ ਟੋਲਰੈਂਸ ਸਿੱਖ ਗਿਆ ਨਾ ਉਹ ਹੈ ਉਹ ਖਿਮਾ ਹੈ ਇਸ ਕਰਕੇ ਟੋਲਰੈਂਸ ਬੜੀ ਜ਼ਰੂਰੀ ਹੈ ਅਸੀਂ ਦੂਸਰਾ ਇੱਥੇ ਇਹ ਚੀਜ਼ ਟੋਲਰੈਂਸ ਅਸੀਂ ਨਹੀਂ ਇਹ ਕੱਟੜ ਲੋਕਾਂ ਚ ਜ਼ੀਰੋ ਲੈਵਲ ਤੇ ਪਹੁੰਚ ਚੁੱਕੀ ਹੁੰਦੀ ਜਿਹੜੇ ਕੱਟੜ ਲੋਕ ਹੁੰਦੇ ਆ ਸਾਰੇ ਉਹ ਸਾਰ ਨਹੀਂ ਸਕਦੇ ਉਹ ਕਿਸੇ ਨੂੰ ਸਾਰਾ ਸਾਨੂੰ ਸਾਰਨਾ ਪੈਣਾ ਬਾਬਾ ਗੁਰੂ ਅਰਜਨ ਪਾਤਸ਼ਾਹ ਕਹਿੰਦਾ ਮੈਂ ਸਾਰਿਆਂ ਨਾਲ ਹੀ ਮਿਲਦਾ ਜੁਲਦਾ ਮੇਰਾ ਠਾਠਾ ਬਾਗਾ ਜਿਹਾ ਮੈਂ ਰੱਖਦਾ ਪਰ ਅੰਦਰ ਕੀ ਹੈ ਮੇਰੇ ਸਾਚ ਨਾਮੇ ਮੇਰਾ ਮਨ ਲਾਗਾ ਲੋਗਨ ਸਿਓ ਮੇਰਾ ਠਾਠਾ ਬਾਗਾ ਬਾਹਰੇ ਸੂ ਸਗਲ ਸਿਓ ਮੌਲਾ ਅਲਿਪਤ ਰਹੇ ਜੈਸੇ ਜਲ ਮੈਂ
ਹੈਰਾਨਗੀ ਦੀ ਗੱਲ ਨਹੀਂ ਹੈ ਵੀ ਬਾਬੇ ਨਾਨਕ ਦਾ ਪਤਾ ਹੀ ਨਹੀਂ ਲੱਗਾ ਵੀ ਹਿੰਦੂ ਸੀ ਸਿੱਖ ਸੀ ਮੁਸਲਮਾਨ ਸੀ ਕੌਣ ਸੀ ਦੋਨੋ ਕੌਮਾਂ ਲੜਨ ਲੱਗ ਪਈਆਂ ਉਹ ਕਹਿੰਦੇ ਅਸੀਂ ਇਹਨੂੰ ਫੂਕਣਾ ਵਾ ਇਹ ਸਾਡਾ ਪੀਰ ਹੈ ਹਿੰਦੂ ਕਹਿੰਦੇ ਲੈ ਨਾ ਅਸੀਂ ਦੱਬਣਾ ਹੈ ਹਿੰਦੂ ਇਹ ਫੈਕਟ ਹੈ ਹਿਸਟਰੀ ਦਾ ਕਰਤਾਰਪੁਰ ਝਗੜਾ ਪੈ ਗਿਆ ਕਿਉਂਕਿ ਕਰਤਾਰਪੁਰ ਜਿਹੜਾ ਨਗਰ ਬਣਨਾ ਸੀ ਉਹ ਮੁਸਲਮਾਨਾਂ ਜ਼ਮੀਨ ਦਿੱਤੀ ਸੀ ਬਾਬੇ ਨੇ ਉੱਥੇ ਆਣ ਕੇ ਅਖੀਰਲੀ ਉਮਰ ਆਣ ਕੇ ਹੈੱਡਕੁਆਟਰ ਬਣਾ ਲਿਆ ਉਹ ਕਹਿਣ ਲੱਗੇ ਉਹ ਸਾਰੇ ਮੁਸਲਮਾਨ ਆ ਗਏ ਸਾਰੇ ਕਹਿੰਦੀ ਇਹ ਸਾਡਾ ਪੀਰ ਹੈ ਹਿੰਦੂ ਕਹਿੰਦੀ ਹੈ ਸਾਡਾ ਬੰਦਾ ਲੜਾਈ ਹੋ ਗਈ ਪਹਿਲਾਂ ਤਾਂ ਫੈਸਲਾ ਹੋਣ ਲੱਗਾ ਵੀ ਇਹਦੇ 'ਤੇ ਜਿਹੜਾ ਕੱਫਣ ਚਾਦਰ ਪਾਈ ਹੈ ਅਸੀਂ ਆਪਣਾ ਕੱਪੜ ਫੂਕਿਆ ਉਹਨੇ ਦਾਬੇ ਦਿੰਦੇ ਹਾਂ ਉਹਨੇ ਅਤੇ ਤੁਸੀਂ ਪਤਾ ਬਾਬੇ ਨਾ ਸਾਰੀ ਉਮਰ ਨਹੀਂ ਪਤਾ ਲੱਗਣ ਦਿੱਤਾ ਵੀ ਮੈਂ ਕੌਣ ਹੈ ਇਹ ਸੀ ਬਾਰੇ ਸੂਤ ਸਗਲ ਸਿਓ ਮੌਲਾ ਪਰ ਅਸਰ ਨਹੀਂ ਕਿਸੇ ਦਾ ਕਬੂਲ ਕੀਤਾ ਅਲਿਪਤ ਰਹੂੰ ਜੈਸੇ ਜਲ ਮੈਂ ਕਾ ਔਰ ਸਭ ਗਿਆਨ ਜੋ ਪਰਮਾਤਮਾ ਦਾ ਕੱਲਿਆ ਸੀ ਸਾਰਿਆਂ ਨੂੰ ਮੁਸਲਮਾਨੀ ਲਫ਼ਜ਼ ਹੈ ਵਿੱਚ ਸਾਰਿਆਂ ਨੂੰ ਇਸੇ ਕਰਕੇ ਆਹ ਜਿਹੜਾ ਮਹੱਲਾ ਪੈਂਦਾ ਨਾ ਆਹ ਕਹਿੰਦਾ ਨਾ ਹਮ ਹਿੰਦੂ ਨਾ ਮੁਸਲਮਾਨ ਅੱਲਾ ਰਾਮ ਕੇ ਪਿੰਡ ਫਲਾ ਇਸ ਵੇਲੇ ਕੋਈ ਸਿੱਖ ਕਹਿ ਰਹੇ ਤਾਂ ਸਿਰ ਭਾਰ ਸਿੱਟਦੇ ਸਾਰੇ ਵੀ ਅਸੀਂ ਤਾਂ ਖਾਲਸੇ ਹੈ ਅਸੀਂ ਸਿੱਖ ਨਹੀਂ ਹੈ ਇਸ ਕਰਕੇ ਇਹ ਸਾਡੇ ਲਫ਼ਜ਼ ਨਹੀਂ ਹੈ ਸਾਡੇ ਲਫ਼ਜ਼ ਹੈ ਨਾ ਹਮ ਹਿੰਦੂ ਨਾ ਮੁਸਲਮਾਨ ਅੱਲਾ ਰਾਮ ਕੇ ਪਿੰਡ ਪਰਾਨ ਅਤੇ ਇਸ ਕਰਕੇ ਸਾਡੇ ਅਸੀਂ ਉਹ ਪ੍ਰਕਰਨ ਲਿਆ ਰਹੇ ਹਾਂ ਕਿ ਸਾਰੀ ਬਾਣੀ 'ਚ ਸਾਡਾ ਕੋਈ ਮਤਲਬ ਨਹੀਂ ਹੈ ਸਾਡਾ ਅਸੀਂ ਕਰਨਾ ਹੈ ਗੁਰਪੁਰਖ ਅਜਨਮਾ ਸਾਡਾ ਗੁਰੂ ਉਹ ਹੈ ਨਾ ਅਸੀਂ ਹਿੰਦੂ ਹੈ ਨਾ ਮੁਸਲਮਾਨ ਹੈ ਬਾਣੀ 'ਚ ਲਿਖੇ ਹੈ ਨਾਮ ਹਿੰਦੂ ਨਾ ਮੁਸਲਮਾਨ ਅੱਲਾ ਰਾਮ ਕੇ ਪਿੰਡ ਪੁਰਾਣ ਇਸ ਕਰਕੇ ਅਸੀਂ ਕੀ ਹੈ ਅਸੀਂ ਹਾਂ ਸਗਲ ਜਮਾਤੀ ਵੀ ਆਰ ਕਲਾਸ ਫੈਲੋਜ਼ ਆਫ ਆਲ ਜੇ ਇਸ ਗਿਆਨ ਦੇ ਨਾ ਹੋਗੇ ਤੁਹਾਡੇ ਅੰਦਰ ਨਾਮ ਉੱਗਣਾ ਹੀ ਨਹੀਂ ਨਫ਼ਰਤ ਰਹਿੰਦੀ ਹੈ ਐਸੀਆਂ ਪ੍ਰੇਮ ਦੀਆਂ ਵਿਚਾਰ ਐਸੇ ਸ਼ਬਦ ਇਕੱਠੇ ਕਰ ਰਹੇ ਹਾਂ ਅਸੀਂ ਜਿਹੜਾ ਕਿ ਬੰਨ ਕੇ ਰੱਖਦੇ ਤੀ ਨਾ ਕਾਹੂੰ ਸੇ ਦੋਸਤੀ ਨਾ ਕਾਹੂੰ ਸੇ ਬੈਰ ਨਾ ਵਿਸਰ ਗਈ ਸਭ ਤਾਤ ਪਰਾਈ ਜੋ ਤੇ ਭਲਾ ਜਦੋਂ ਸਾਧ ਸੰਗਤ ਅੰਦਰ ਆਉਂਦੀ ਉਦੋਂ ਹੁੰਦੀ ਹੈ ਬਾਹਰ ਵੀ ਸ਼ਬਦ ਆਉਂਦੇ ਨੇ ਨਾ ਹਮ ਹਿੰਦੂ ਨਾ ਮੁਸਲਮਾਨ ਅੱਲਾ ਰਾਮ ਕੇ ਪਿੰਡ ਪ੍ਰਾਂ ਮਹੱਲਾ ਪੰਜਵਾਂ ਇਸ ਕਰਕੇ ਜਿਹੜਾ ਸਾਡਾ ਹੈ ਇਹ ਹੈ ਇੱਕੋ ਹੀ ਸ਼ਬਦ ਨਾਲ ਪਿਆਰ, ਸ਼ਬਦ ਤਰੋ ਪਿਆਰੋ। ਬਾਹਰ ਜੋ ਮਰਜ਼ੀ ਕਰੋ, ਮਰਜ਼ੀ ਸੁਸਾਇਟੀ 'ਚ ਜਾਓ, ਜੋ ਮਰਜ਼ੀ ਕਰੋ, ਪਰ ਜੋ ਬਾਣੀ ਦੀ ਜੋ ਅਸੀਂ ਗਾਈਡਲਾਈਨ ਲੈਣੀ ਹੈ ਪੈਰ ਪੈਰ 'ਤੇ, ਉਹ ਬਾਣੀ ਤੋਂ ਲੈਣੀ ਹੈ। ਬਾਣੀ ਕੀ ਕਹਿੰਦੀ? ਇਸ ਕਰਕੇ ਉਹ ਗੁਰਮਤ ਹੈ, ਉਹਦੇ ਮੁਤਾਬਕ ਅਸੀਂ ਚੱਲਣਾ। ਇਸ ਕਰਕੇ ਸਭ ਤੋਂ ਪਹਿਲਾ ਹੁਕਮ ਤਾਂ ਇਹ ਹੈ ਵੀ ਅਸੀਂ ਨਾਮ ਨੂੰ ਹੀ ਫੋਕਸ ਬਣਾਉਣਾ, ਵੀ ਸ਼ਬਦ ਨਾਮ ਜਪਣਾ ਹੀ ਸਭ ਤੋਂ ਵੱਡੀ ਚੀਜ਼ ਹੈ। ਔਰ ਇਸ ਕਰਕੇ ਜਪਣਾ ਅਸੀਂ ਉਹ ਅਸੀਂ ਕਲੀਅਰ ਕਰੇ ਆ ਰਹੇ ਹਾਂ ਵੀ ਸਾਡਾ ਚੌਖਰਾ ਗੁਰਮੰਤਰ ਹੈ, ਔਰ ਉਹਨੂੰ ਅਸੀਂ ਬਾਬਾ ਨਾਨਕ ਜਿੱਦਾਂ ਕਹਿੰਦਾ ਅਰਧ ਅਰਧੀ ਅਭਿਆਸ ਨੇ ਜਪਣਾ ਹੈ। ਔਰ ਕੋਈ ਇਹ ਜੇ ਅਸੀਂ ਬਾਣੀ 'ਚ ਕਿੱਥੋਂ ਲੱਭਣਾ ਹੈ, ਉਹ ਸਾਫ਼ ਹੀ ਸਾਨੂੰ ਸਲੋਕ 'ਚ ਮਿਲ ਰਿਹਾ ਹੈ। ਤੋ ਅੱਜ ਅਸੀਂ ਸਲੋਕ ਉਹ ਲੈ ਰਹੇ ਹਾਂ, ਪੰਨਾ 8 ਸਲੋਕ। ਪਾਵਣ ਗੁਰੂ ਪਾਣੀ ਪਿਤਾ ਮਾਤਾ ਧਰਤੇ ਮਹਾਤ ਦੇਵ ਸਰਾਤੇ ਦੋਏ ਦਾਈਦਾ ਖੇਲੈ ਸਗਲ ਜਗਤ ਚੰਗੀਆਂ ਬੁਰੀਆਂ ਵਾਚੈ ਧਰਮ ਹਦੂਰੇ ਧਰਮ ਹਦੂ ਏ ਕਰਮੀ ਆਪੋ ਆਪਣੀ ਕੇ ਨੇੜਾ ਕੇ ਨੇੜਾ ਕੇ ਦੂਰ। ਇਸ ਪੁਆਇੰਟ 'ਤੇ ਜ਼ਰਾ ਖਿਆਲ ਰੱਖਿਆ ਕਰੋ, ਇਹਦਾ ਬੜਾ ਅਡਿੰਗ ਬਡਿੰਗ ਪ੍ਰੋਨਾਉਂਸੀਏਸ਼ਨ ਹੈ। ਕੀ ਨੇੜਾ ਕੀ ਦੂਰ, ਵਿੱਚ ਗੱਬੇ ਜੇ ਜਾ ਕੇ ਮੂੰਹ ਅੱਡਣਾ ਪੈਂਦਾ ਹੈ, ਅਤੇ ਬਾਕੀ ਕੇ ਸਿੱਧਾ ਹੀ ਆ, ਉਹ ਸਾਰੇ ਕੀ ਨੇੜੇ ਕੇ ਦੂਰ ਨਾ, ਕੀ ਨੇੜਾ ਕੀ ਦੂਰ। ਅਸੀਂ ਇਹਦਾ ਹੁਣੇ ਪਟਾਕਾ ਪਾਵਾਂਗੇ, ਇਹਦਾ ਬੜਾ ਭੇਦ ਹੈ। ਅਤੇ ਜੇ ਕੀ ਨੇੜੇ ਕੇ ਦੂਰ, ਇਹ ਸਾਰਾ ਮਤਲਬ ਗਲਤ ਹੋ ਜਾਣਾ। ਤਾਂ ਦੋ ਲਾਵਾਂ ਪਾਈਆਂ, ਕੇ ਨੇੜਾ ਕੇ ਦੂਰੇ, ਉਹ ਵੀ ਇਹ ਬੁਲਾਉਣਾ। ਆਹ ਹੁਣ ਅਸੀਂ ਥੋੜ੍ਹੀ ਜਿਹੀ ਬਾਣੀ ਲੈ ਰਹੇ ਹਾਂ, ਤਾਂ ਇਹਦੇ 'ਤੇ ਅਸੀਂ ਐਨਸਰਕਲ ਸਕੇਅਰ ਬਣਾਇਆ ਇੱਕ ਥਾਂ, ਉਹ ਹੈ ਧਰਮ। ਇਹੋ ਅਸੀਂ ਪਿਛਲੀ ਪੂਣੀ ਛੋਈ 'ਚੋਂ ਅਸੀਂ ਲਈ ਆ ਰਹੇ ਵੀ ਸਾਡਾ ਧਰਮ ਕੀ ਹੈ। ਪਹਿਲੀ ਜਿਹੜੀ ਲਾਂਵ ਹੈ ਨਾ, ਉਹਦੇ 'ਚ ਧਰਮ ਬੜਾ ਕਲੀਅਰ ਕੀਤਾ ਹੈ। ਹਰ ਪਹਿਲੀ ਲਾਂਵ ਪ੍ਰਵਿਰਤੀ ਕਰਮ ਦ੍ਰਿੜਾਇਆ ਬਲਰਾਮ ਜੀਓ, ਬਾਣੀ ਬ੍ਰਹਮਾ ਵੇਦ ਧਰਮ ਦ੍ਰਿੜੋ, ਪਾਪ ਤਜਾਇਆ ਬਲਰਾਮ ਜੀਓ ਧਰਮ ਦ੍ਰਿੜੋ, ਹਰ ਨਾਮ 'ਤੇ ਆਵੋ ਸਿਮਰਤ ਨਾਮ ਦ੍ਰਿੜਾਇਆ ਸਤੇ ਗੁਰ ਗੁਰ ਪੂਰਾ ਅਰਾਧੋ, ਸਭ ਕਿਲਵਿਖ ਪਾਪ ਗੁਆਇਆ ਸਹਿਜ ਆਨੰਦ ਹੋਇਆ ਵਡਭਾਗੀ, ਮਨੇ ਹਰੇ ਹਰੇ ਮੀਠਾ ਲਾਇਆ ਜਨ ਕਹੇ ਨਾਨਕ ਲਾਮ ਪਹਿਲੀ ਆਰੰਭ ਕਾਜ। ਸਟਾਰਟਿੰਗ ਸਾਡੀ ਜਿਹੜੀ ਪੋਜੀਸ਼ਨ ਹੈ ਅੰਦਰ ਵੜਨ ਦੀ, ਸਾਡਾ ਗੁਰੂ ਕੌਣ, ਅਸੀਂ ਕੀ ਕਰਨਾ ਹੈ, ਸਾਡਾ ਧਰਮ ਕੀ ਹੈ। ਸਾਡਾ ਧਾਰਮਿਕ ਕਾਰ ਪਾਉਣੇ ਨਹੀਂ ਹੈ, ਸਾਡਾ ਧਰਮ ਪਾਠ ਕਰਨਾ ਨਹੀਂ ਹੈ, ਸਾਡਾ ਧਰਮ ਲੰਗਰ ਦੀਆਂ ਸੇਵਾ ਦੂਸਰਾ ਕੱਖ ਸਾਡਾ ਧਰਮ ਨਹੀਂ, ਸਾਡਾ ਇੱਕੋ ਹੀ ਧਰਮ ਹੈ ਨਾਮ ਧਰਮ। ਸਭ ਕਾਲ ਉਦਰੀ ਕਾਲ ਉਦਰੀ ਇੱਕ ਨਾਮ ਧਰਮ ਸਭ ਕਾਲ ਉਦਰੀ। ਪਿਛਲੇ ਯੁੱਗਾਂ 'ਚ ਸੀ ਕਰਮ ਧਰਮ ਹੋਰ, ਸਾਜੂਗਾ ਹੋਰ ਧਰਮ ਕੋ ਸਾਰਾ ਚੰਗੇ ਕੰਮ ਕਰਨੇ, ਪੁੰਨ ਦਾਨ ਕਰਨੇ, ਸਾਡਾ ਇੱਕੋ ਹੀ ਸਭ ਪੁੰਨ ਸਭ ਦਾਨ ਕਰ ਲਿਆ ਜੇ ਅਸੀਂ ਨਾਮ ਜਪ ਲਿਆ ਤੇ। ਸਾਡਾ ਧਰਮ ਇੱਕੋ ਹੀ ਹੈ, ਨਾਮ ਧਰਮ ਹੈ। ਇਹ ਗੁਰੂ ਮਹੱਲਾ ਪੰਜਵਾਂ ਕਹਿੰਦਾ, ਗੁਰੂ ਨਾਨਕ ਨੇ ਆਣ ਕੇ ਹਨੇਰੇ 'ਚ ਚਿਰਾਗ ਬਣਾ ਤਾ। ਜਿੱਦਾਂ ਦੀਵਾ ਬਾਲ ਦੇਈਦਾ ਹਨੇਰੇ 'ਚ, ਇੱਦਾਂ ਬਲਿਓ ਚਿਰਾਗ, ਚਿਰਾਗ ਮੈਨੇ ਦੀਵਾ, ਬਲਿਓ ਚਿਰਾਗ ਅੰਧਿਹਾਰ ਮੈਂ ਜਿੱਦਾਂ ਹਨੇਰੇ 'ਚ, ਇੱਦਾਂ ਇੱਦਾਂ ਗੁਰੂ ਨਾਨਕ ਦੇ ਸ਼ਬਦ ਔਰ ਉਹਦਾ ਗਿਆਨ ਇੰਨਾ ਆਇਆ ਵੀ ਹਨੇਰੇ 'ਚ ਗਿਆ, ਹਨੇਰੇ ਦੇ ਵਿੱਚ ਦੀਵਾ ਬਲ ਗਿਆ ਔਰ ਹਨੇਰਾ ਦੂਰ ਹੋ ਗਿਆ। ਉਹ ਹਨੇਰਾ ਕਾਹਦਾ ਸੀ? ਅਗਿਆਨਤਾ ਦਾ। ਔਰ ਅਸੀਂ ਸਦਾ ਲਈ ਐਲਾਨ ਕਰਦੇ ਹਾਂ ਵੀ ਸਾਡੇ ਸਾਰੇ ਸ਼ਬਦ ਉਸ ਪਿਛਲੀ ਪੁਰਾਣੀ ਕਰਮ ਕਾਂਡ ਦੀ ਫਿਲਾਸਫੀ ਦੇ ਅਗੇਂਸਟ ਰੈਵੋਲਿਊਸ਼ਨ ਹੈ। ਸਾਰੇ ਰੈਵੋਲਿਊਸ਼ਨਰੀ ਸ਼ਬਦ ਨੇ ਸਾਰੇ ਭਗਤਾਂ ਦੇ, ਕੱਲੇ ਬਾਬੇ ਨਾਨਕ, ਇਹ ਭਗਤੀ ਲਹਿਰ ਦੇ ਜਿੰਨੇ ਸ਼ਬਦ ਹੈ ਰੈਵੋਲਿਊਸ਼ਨਰੀ ਹੈ। ਰੈਵੋਲਿਊਸ਼ਨ ਲਿਆਉਣਾ ਪੈਣਾ ਸੀ, ਕਰਮ ਕਾਂਡ ਦਾ ਉਹ ਗੰਦ ਪਿਆ ਸੀ ਹਿੰਦੁਸਤਾਨ ਦੇ ਵਿੱਚ, ਭਗਤੀ ਅਲੋਪ ਸੀ, ਕੋਈ ਵਿਰਲਾ ਭਗਤੀ ਕਰਦਾ ਸੀ, ਪਰ ਬਾਬੇ ਨਾਨਕ ਨੇ ਆਣ ਕੇ ਭਗਤੀ ਦਾ ਝੰਡਾ ਬੁਲੰਦ ਕੀਤਾ ਰੱਬ ਦੇ ਨਾਮ ਜਪਣ ਦਾ, ਔਰ ਇਹ ਕਰਮ ਕਾਂਡ ਨੂੰ ਫੇਲ ਕੀਤਾ। ਹਲ ਹੁਣ ਸਿੱਖੀ ਚ ਮੁੜ ਕੇ ਕਰਮਕਾਂਡ ਪ੍ਰਧਾਨ ਹੈ, ਨਾਮ ਗਾਇਬ ਹੈ। ਕਰਮਕਾਂਡ ਕੀ ਹੈ? ਵੀ ਰੱਬ ਨੂੰ ਮਿਲਣ ਦੇ ਰਾਹ ਦੇ ਵਿੱਚ ਤੁਹਾਨੂੰ ਕਕਾਰ ਜ਼ਰੂਰੀ ਪਾਉਣੇ ਪੈਣੇ ਆ। ਰੱਬ ਦੇ ਰਾਹ ਨੂੰ ਮਿਲਣ ਦੇ ਵਿੱਚ ਤੁਸੀਂ ਲੰਗਰਾਂ ਦੀ ਸੇਵਾ, ਤੱਪੜ ਚਾੜਨੇ, ਗੁਰਦੁਆਰੇ ਬਣਾਉਣਾ, ਗੁਰਦੁਆਰੇ ਜਾਣੇ, ਅਖੰਡ ਪਾਠ ਕਰਾਉਣੇ, ਇਹ ਸਾਰੇ ਜੀ ਧਰਮ ਹੈ ਸਾਡਾ। ਇਹ ਸਾਰੇ ਬੇਫਾਇਦਾ ਕੰਮ ਹੈ, ਇਹ ਸਾਰਾ ਕਰਮਕਾਂਡ ਹੈ। ਅਸੀਂ ਉਹਨੂੰ ਸਾਫ ਨਿਸ਼ਾਨੀ ਦੱਸਦੇ ਇਨ ਪਿਆਰੇ ਇਨ ਬਿੱਦੇ ਮਿਲਣ ਨਾ ਜਾਈ। ਮੈਂ ਕੀ ਇਹ ਕਰਮ ਨੇ, ਉਹ ਕਿਹੜੇ ਹੈ? ਟੀਸੀ ਤੇ ਟੰਗੇ ਆ ਕਰਮ ਜਿਹੜਾ ਸਾਰਾ ਹੋ ਰਿਹਾ ਹੈ। ਸ਼ਬਦ ਦਾ ਜਿਹੜੀ ਪਹਿਲੀ ਤੁਕ ਹੋਊਗੀ ਉਹ ਏਡੀ ਭਿਆਨਕ ਹੋਊਗੀ, ਜੇ ਸ਼ਬਦ ਲੈ ਰਿਹਾ ਹੈ ਵੀ ਰੇ ਬਾਉਰੇ ਤੋ ਜੇ ਘਰੀ ਨਾ ਰੱਖੇ ਕੋਈ, ਜਿਹੜੀ ਪਹਿਲੀ ਤੁਕ ਸ਼ਬਦ ਸ਼ੁਰੂ ਕੀਤਾ ਉਹ ਰਹਾਓ ਦੇ ਵਿੱਚ ਉਹਨੇ ਆਉਣਾ, ਉਹ ਬੜੀ ਭਿਆਨਕ ਤੁਕ ਹੋਊਗੀ, ਖਤਰਨਾਕ। ਇੱਥੇ ਇੰਨੇ ਕਰਮ ਦੱਸੇ ਅਗਾਂਹ ਕਰਮ ਕਾਂਡੇ ਸੀ ਪਿਆਰੇ, ਇਹਨੇ ਵਿੱਚ ਮਿਲਣ ਨਾ ਜਾਈ। ਮੈਂ ਕੀ ਇਹ ਕਰਮ ਅਨੇਕਾ ਹਾਰ ਪਰਿਓ ਸਵਾਮੀ ਕੇ ਦੁਆਰੇ ਦੀਜੇ ਬੁੱਧ ਵਿਵੇਕਾ। ਕਦੀ ਸ਼ਬਦ ਦੇਖੋ ਇਹਦੇ ਚ ਉਹ ਕਰਮ ਦੱਸੇ ਹੈ ਕਰਮ ਕਾਂਡ, ਵੀ ਇਹਨਾਂ ਨਾਲ ਤੂੰ ਰੱਬ ਨੂੰ ਨੀ ਮਿਲ ਸਕਦਾ। ਜਿਹੜਾ ਭੈੜੇ ਤੂੰ ਭੈੜਾ ਕਰਮ ਆ ਉਹ ਪਾਠ ਕਰਨਾ ਲਿਖੇ, ਪਾਠ ਪੜਿਓ। ਔਰ ਦੂਸਰਾ ਚਤੁਰਾਈ ਵਾਲਾ ਕੰਮ, ਗਿਆਨ ਹੀ ਵਾਚੀ ਜਾਣਾ, ਚਾਰ ਵੇਦ ਨੀ ਹੈ, ਗਿਆਨ ਨੂੰ ਵਾਚੀ ਜਾਣਾ, ਨਾਮ ਨਾ ਜਪਣਾ, ਪਾਠ ਪੜਿਓ। ਕਿਉਂਕਿ ਜੋਰ ਨਾ ਸੁਰਤੀ ਗਿਆਨ ਵਿਚਾਰ, ਇਹਦੇ ਨਾਲ ਜੁੜੇਗਾ ਨੀ ਗਿਆਨ ਨਾ। ਹਾਂ ਗਿਆਨ ਦੀ ਮਦਦ ਲੈ ਹੋਰ ਨਾਮ ਜਾ, ਪਰ ਜੁੜੇਗਾ ਨਾਮ ਨਾਲ। ਇਸ ਕਰਕੇ ਜੋਰ ਨਾ ਸੁਰਤੀ ਗਿਆਨ ਵਿਚਾਰ, ਬਹੁਤਾ ਗਿਆਨ ਨੂੰ ਨੀ। ਕਬੀਰ ਸਾਹਿਬ ਤੇ ਬੜਾ ਸੌਖਾ ਰਸਤਾ ਕਰ ਰਹੇ ਨੇ ਸਨ, ਕਹਿੰਦੇ ਮਨ ਸਮਝਾਵਣ ਕਾਰਨੇ ਕੱਛਕ ਪੜੀਏ ਗਿਆਨ, ਬਾਕੀ ਦੇ ਨਾਮ ਜਪ ਆਪਣੀ ਮਸਤੇ। ਗਿਆਨ ਲੈ ਲਾ ਥੋੜਾ ਜਿਹਾ, ਮਨ ਸਮਝਾਵਣੇ ਕਾਰਨੇ, ਮਨ ਨਹੀਂ ਸਮਝਦਾ, ਮਨ ਦਾ ਇਹਨੂੰ ਕੁੱਟਣਾ ਪੈਣਾ। ਉਹਦੇ ਲਈ ਗਿਆਨ ਜ਼ਰੂਰੀ ਹੈ, ਬਾਣੀ ਦਾ ਬਿਆਨੀ ਤੁਹਾਨੂੰ ਮੋਮੈਂਟਮ ਦੇਵੇਗੀ ਵੀ ਇਹਦਾ ਫਾਇਦਾ। ਮਨ ਨਾ ਸਮਝਣਾ ਨਹੀਂ, ਹਾਲੀ ਜਿਨ ਚੱਕਰੀ ਨੂੰ ਸਵਾਦ ਨਹੀਂ ਆਉਣਾ ਅੰਦਰ ਭਗਤੀ ਦਾ। ਤੋ ਜਿਹੜਾ ਗਿਆਨ ਹੈ ਪਾਠ ਪਹਿਲਾਂ ਲਿਖਿਆ ਮਹਾਰਾਜ, ਪਾਠ ਪੜਿਓ ਔਰ ਵੇਦ ਵਿਚਾਰਿਓ। ਭਾਈ ਕਈ ਕਿਸਮ ਦੀ ਜਿਮਨਾਸਟਿਕ ਕਰੀ ਜਾਣਾ, ਗਰਾਊਂਡ ਵਰਕ ਕਰੀ ਜਾਣਾ, ਉਹਨੂੰ ਆਸਣ ਕਹਿੰਦੇ ਯੋਗੀਆਂ ਦੇ ਨੂੰ। ਇਹ ਸਿੱਖੀ ਚ ਪ੍ਰਵਾਨ ਨਹੀਂ ਹੈ, ਸਿੱਖੀ ਚ ਚੌਕੜਾ ਮਾਰਨਾ ਨਹੀਂ ਕਿਤੇ ਲਿਖਿਆ, ਇਹ ਆਸਣ ਨਹੀਂ ਸਿੱਧਾਂ ਦੇ। ਆ ਚੌਂਕੜੀ ਮਾਰਨੇ ਵੀ ਸਿੱਧਾਂ ਦੇ 84 ਆਸਣਾਂ ਚੋਂ ਹੈ। ਮੈਂ ਸਮਝੋ ਅਸੀਂ ਚੌਂਕੜੀ ਮਾਰ ਕੇ ਬਹਿ ਜਾਣਾ ਤੇ ਐਂ ਸਾਰਾ, ਨਹੀਂ ਅਸੀਂ ਤੁਰਨਾ ਫਿਰਨਾ, ਅਸੀਂ ਗੋਡੇ ਮਰਵਾਉਣੇ ਆ। ਸਾਡਾ ਹੈ ਉਠਤ ਬੈਠ ਸੋਭਤ ਨਾਮ, ਕਹੋ ਨਾਨਕ ਜਨ ਕੇ ਸਤਕਾਮ। ਉਠਤ ਬੈਠ ਸੋਭਤ ਧਿਆਈਏ, ਮਾਰ ਗਏ ਚਲਤ ਹਰੇ ਹਰ ਗਾਈਏ। ਉਠਤ ਬੈਠ ਸੋਭਤ ਧਿਆਈਏ, ਕਾਮ ਕਾਜ ਘਾਟ ਜਪੀਜੈ। ਜਾਂ ਬਹੇ ਗੁਰਮੁਖ ਹਰ ਨਾਮ ਬੋਲੇ, ਜਾਂ ਖੜੇ ਹਰ ਹਰ ਕਹਿਆ ਦੇ। ਗੁਰਮੰਤਰ ਦਾ ਜਪ ਜਿੱਦਾਂ ਮਰਜ਼ੀ ਕਰੋ ਕੰਮਾਂ ਤੇ, ਇਹ ਉਹ ਸਾਧੂਆਂ ਵਾਲਾ, ਸਾਡੇ ਜਿਹੜੇ ਡੇਰੇਦਾਰ ਸਾਧੂਆਂ ਨਾਲ ਬਾਹਰ ਇੱਕ ਲੀਹ ਤੋੜ ਦਿੱਤੀ ਹੈ, ਸਖ਼ਤ ਗਲਤ ਹੈ। ਕਿਰਤ ਨਹੀਂ ਕਰਦੇ ਕੋਈ, ਰਾਮ ਨਾਲ ਜੀ ਬੜੀ ਕਮਾਈ ਹੈ ਜੀ, ਫਲਾਣੇ ਸੰਤਾਂ ਦੀ ਸਵਾਹ ਕਮਾਈ ਹੈ, ਇੱਥੇ ਮਖੌਲ ਕਰਨ ਡੇ ਇਸ ਰਾਸਤੇ ਨੂੰ। ਉਹ ਕੋਈ ਸਿੱਖ ਸਾਧੂ ਨਹੀਂ, ਉਹ ਹਿੰਦੂ ਸਾਧੂ ਨੇ। ਸਾਡੇ ਸਿੱਖ ਸਾਧੂ ਗ੍ਰਿਸਤੀ ਸਾਰੇ ਸਾਡੇ ਗੁਰੂ ਹੈ, ਸਭ ਤੋਂ ਵੱਡੇ ਸਾਧੂ, ਉਹਨਾਂ ਦਾ ਗਿਆਨ ਸਾਡੇ ਕੋਲ ਹੈ। ਇਸ ਕਰਕੇ ਜਿਹੜਾ ਇਹ ਚੌਂਕੜੀ ਆਸਣ, ਇਹ ਸਾਰੇ ਇਹ ਸੀ ਪਾਠ ਪੜਿਓ ਔਰ ਵੇਦ ਵਿਚਾਰਿਓ, ਨੇਵਲ ਭੁਯੰਗਮ ਸਾਧੇ, ਇਹਨਾਂ ਨਾਲ ਕਾਮ ਕ੍ਰੋਧ ਲੋਭ ਮੋਹ ਹੰਕਾਰ ਸਗਾਂ ਚਮਕਦੇ ਹੈ, ਵਸ ਕੇ ਆਉਣੇ ਹੈ, ਉਹ ਹੋਰ ਚਮਕਦੇ ਹੈ ਸਵਾਏ ਭਗਤੀ ਤੋਂ। ਬਿੰਦ ਨਾ ਰੱਖਿਆ, ਸ਼ਬਦ ਨਾ ਪਾਖਿਆ, ਇਹ ਕਿੱਡੀ ਵੱਡੀ ਥਿਊਰੀ ਹੈ। ਬਿਨ ਗੁਰ ਸ਼ਬਦ ਦੇ ਇਹ ਮਨ ਨਹੀਂ ਠਹਿਰਦਾ, ਇਹ ਸ਼ਬਦ ਦੀ ਕਮਾਈ ਤੋਂ ਪਰਮੇਸ਼ਰ ਦੇ ਨਾਮ ਚ ਹੀ ਤਾਕਤ ਹੈ ਵੀ ਇਹਨਾਂ ਪੰਜਾਂ ਅੱਗਾਂ ਨੂੰ ਬੁਝਾ ਦੇ ਫੜਕੇ। ਇਸ ਕਰਕੇ ਪਾਠ ਪੜਿਓ ਔਰ ਵੇਦ ਵਿਚਾਰਿਓ, ਨਿਵਲ ਭੁਯੰਗਮ ਸਾਧੇ, ਪੰਜ ਜਣਾ ਸੀ ਸੰਗ ਨਾ ਛੁਟਕਿਓ। ਆਦਕ ਅਹੰਗ ਬੁੱਧੇ ਵਾਧੇ, ਸਗਾਂ ਇਹਨਾਂ ਕਰਮਾਂ ਕਰਕੇ ਤੇਰੀ ਹੋਰ ਹਉਮੈ ਦੀ ਬੁੱਧੀ ਹੋ ਗਈ, ਵੀ ਉਹ ਮੈਂ ਇੰਨਾ ਗਿਆਨੀ ਹੈ, ਮੈਂ ਇੰਨਾ ਪਾਠੀ ਹੈ, ਮੈਂ ਇੰਨਾ ਹਉਮੈ ਹੈ ਸਾਰੀ। ਤੋ ਆਦਕ ਜ਼ਿਆਦਾ, ਆਦਕ ਕਹਿੰਦੇ ਅੱਧਾ ਨਹੀਂ ਹੁੰਦਾ, ਆਦਕ ਆਦਕ ਕਹਿੰਦੇ ਜ਼ਿਆਦਾ ਨੂੰ। ਆਦਕ ਅਹੰਗ ਹਉਮੈ ਦੀ ਬੁੱਧ ਵੱਧ ਗਈ, ਪਿਆਰੇ ਇਨ ਵਿਦੇ ਮਿਲਣ ਨਾ ਜਾਈ। ਮੈਂ ਕੀ ਇਹ ਸਿੱਖ ਕਹਿੰਦੇ ਅਸੀਂ ਕੋਤਰ ਕੋਤਰ ਸੋ ਅਖੰਡ ਪਾਠ ਕਰਨੇ ਆ ਸਾਨ ਫਰਾਂਸਿਸਕੋ, ਉੱਥੇ ਕੋਤਰ ਸੋ ਅਖੰਡ ਪਾਠ ਸੋ ਆ। ਮੇਰੇ ਕਾਕੇ ਜੀ ਮੈਨੇ ਆਣ ਕੇ ਦੱਸਿਆ, ਕਹਿੰਦਾ ਭਾਈ ਉੱਥੇ ਬਾਪੂ ਉੱਥੇ ਜਿੱਥੇ ਅਸੀਂ ਸੁਣਿਆ ਵੀ ਚਲੋ ਬਾਪੂ ਜਿੱਥੇ ਉਤਰਿਆ ਸੀ ਪਹਿਲੀ ਵਾਰੀ 20 ਸਾਲ ਪਹਿਲਾਂ, ਉਹ ਜਗ੍ਹਾ ਦੇਖ ਆਈਏ ਸਾਨ ਫਰਾਂਸਿਸਕੋ, ਉੱਥੇ ਤੇ ਹੁਣ ਬੜਾ ਭਾਰਾ ਗੁਰਦੁਆਰਾ ਉੱਥੇ ਬੇ ਏਰੀਏ ਚ, ਤੇ ਉਹ ਕਹਿੰਦੇ ਉੱਥੇ ਤੇ ਕੋਤਰ ਸੋ ਅਖੰਡ ਪਾਠ ਰੱਖੇ। ਤੇ ਮੈਂ ਉਹਨੂੰ ਪੁੱਛਿਆ, ਉਹ ਕਹਿਣ ਲੱਗਾ, ਕਹਿੰਦਾ ਪੁੱਛਿਆ ਜੀ ਆਹ ਹੁਣ ਕੋਤਰ ਸੋ ਤੇ ਕਹਿੰਦੀ ਉਹ ਕੋਤਰ ਸੋ ਤੇ ਭੋਗ ਪੈ ਗਿਆ ਕੱਲ, ਤੁਸੀਂ ਐ ਨਹੀਂ ਸੀ ਭੋਗ ਵੇਲੇ, ਤੇ ਕਹਿੰਦੇ ਤੁਸੀਂ ਤੇ ਹਲੀ ਵੀ ਲੱਗੇ ਹੋ। ਕਹਿੰਦੇ ਨਹੀਂ ਇਹ ਅਖੀਰਲਾ ਪੰਡ ਕਾਕਾ ਇਹ ਅਖੀਰਲਾ ਖੰਡ ਪਾਠ ਪਤਾ ਕਾਹਦੇ ਲਈ ਰੱਖਿਆ ਕਈ ਪਾਠੀ ਸੁੱਤੇ ਫੜੇ ਗਏ ਇਸ ਕਰਕੇ ਇਹ ਸੁਧਾਈ ਦਾ ਪਾਠ ਹੈ ਸਾਰੀਆਂ ਪਿਛਲੇ ਉਹਨਾਂ ਦੇ ਗੁਨਾਹ ਮਾਫ਼ ਹੈ ਜਿਹੜੇ ਸੌ ਜਾਣ ਸਾਡੇ ਪਿੰਡ ਪਾਠ ਰੱਖਿਆ ਉਹ ਭਾਈਆਂ ਨਾ ਉਹ ਬਥੇਰਾ ਛੈਣੇ ਖੜਕਾਉਂਦਾ ਰਿਹਾ ਛੈਣੇ ਰੱਖ ਦਿੰਦੇ ਜਿਹੜੇ ਘੰਟੀ ਉੱਥੇ ਕਿਹੜੀ ਕਾਲ ਬੈਠ ਹੁੰਦੀ ਹੈ ਰੱਖਿਆ ਜੀ ਦੇਖਦਾਰੀ ਉਹ ਸਾਰੇ ਹੜ ਵਾਹੁਣ ਚਲੇ ਗਏ ਜੋਤਾਂ ਲਾਉਣ ਪਾਠ ਸ਼ੁਰੂ ਕਰਤਾ ਉਹਨੂੰ ਉਹ ਭਾਈ ਨਾ ਪਹਿਲੀ ਰੋਡ ਤੇ ਲਈ ਘੰਟਾ ਹੀ ਹੋਇਆ ਤੇ ਉਹ ਛੈਣੇ ਦੇ ਤੇਰੇ ਦੀ ਛੈਣੀ ਉਹ ਕਹਿੰਦੇ ਓਟੇ ਚ ਪਰੇ ਬੈਠੀਆਂ ਬੀਬੀਆਂ ਕਹਿਣੀਆਂ ਭਾਈ ਨੂੰ ਕੀ ਹੋਇਆ ਅਲੀ ਘੰਟਾ ਤੇ ਹੋਇਆ ਬਾਕੀ ਤੇ ਭਾਈ ਬਾਹਰ ਗਏ ਹੈ ਇਹਨੂੰ ਕੀ ਹੋ ਗਿਆ ਜਾਓ ਦੇਖੋ ਜਾ ਕੇ ਲੜੋ ਦੇਖੋ ਉਹ ਕਹਿੰਦੀ ਅਲੀ ਤੇ ਹੋਣੇ ਪਿਆ ਤੇ ਢਾਈ ਘੰਟੇ ਬਾਅਦ ਇਹਨੇ ਉੱਠਣਾ ਜਾਂ ਜਿੰਨੀ ਰੌਲ ਤੋਂ ਹਲੇ ਤੇ ਘੰਟਾ ਹੀ ਹੋਇਆ ਇਹਨੂੰ ਕੀ ਹੋਣ ਡਿਆ ਉਹਨੇ ਫਿਰ ਤੀਸਰੀ ਵਾਰੀ ਕਹਿਣਾ ਹਾਰ ਕੇ ਉਹਦੇ ਅੱਧਾ ਘੰਟਾ ਕੋਈ ਨਾ ਆਇਆ ਤੇ ਜਦੋਂ ਉਹਨੇ ਇੱਕ ਵਾਰੀ ਜ਼ੋਰ ਜ਼ੋਰ ਦੀ ਖੈਣੇ ਨੂੰ ਛਿੜਕਾਏ ਤੇ ਉਹ ਆ ਕੇ ਕਹਿੰਦੇ ਭਾਈ ਭਾਈ ਕੀ ਹੋਇਆ ਤੈਨੂੰ ਕਹਿੰਦਾ ਆ ਗਿਆ ਹੁਣ ਪਾਠਪੂਟ ਵੀ ਭੁੱਲ ਗਿਆ ਕਹਿੰਦਾ ਆ ਗਿਆ ਹੁਣ ਆ ਥੱਲੇ ਦੀ ਚਟਾਈ ਬਦਲੋ ਮੇਰੀ ਹੁਣ ਉਹ ਘਰ ਵਾਲੇ ਬੜੇ ਗੁੱਸੇ ਕਹਿੰਦੇ ਆ ਗਏ ਕਹੂੰ ਦਾ ਮੈਂ ਬਿਲਕੁਲ ਨਹੀਂ ਹੁਣ ਆ ਗਿਆ ਆ ਥੱਲੇ ਚਟਾਈ ਬਦਲੋ ਮੁੜ ਕੇ ਰੱਖੀਏ ਖਾਣ ਪਾਣ ਉਹ ਕਹਿੰਦੇ ਭਾਈ ਉਹਦੀ ਬੁੱਢੀ ਸੀ ਘਰ ਵਾਲੀ ਉਹ ਵੀ ਬੜੀ ਤੇਜ਼ ਸੀ ਉਹ ਕਹਿੰਦੀ ਭਾਈ ਤੈਨੂੰ ਕਿਨ ਕਿਹਾ ਸੀ ਹਰ ਵਾਰੀ ਤੂੰ ਚਾਹ ਪੀਣ ਲੱਗਾ ਬੀਬੀ ਥੜਾ ਜਿਹਾ ਮੇਰਾ ਗੜਾ ਖਿਸਕਾ ਮੈਨੂੰ ਚਾਹ ਦੇ ਵਿੱਚ ਜਰਾ ਘਿਓ ਪਾ ਦੇ ਕਹਿੰਦੀ ਹਰ ਵਾਰੀ ਤੂੰ ਚਾਹ ਚ ਘਿਓ ਦਾ ਚਮਚਾ ਪਾ ਦਿਆ ਜੀ ਮੇਰਾ ਗੜਾ ਸਕਦਾ ਇਹ ਭਾਈਆਂ ਦੀਆਂ ਕਰਤੂਤਾਂ ਦੱਸਦਾ ਮੈਂ ਚਮਚਾ ਪਾ ਦਿਆ ਜੀ ਮੇਰਾ ਜਿਹੜਾ ਗਲ ਖੁਸ਼ਕ ਹੈ ਤੇ ਉਹਦੇ ਲੈਗਜ਼ਿਟੇ ਬੜਾ ਹੁੰਦਾ ਪਾਠ ਕਰਨ ਬੈਠਾ ਆਪਣੀ ਮੌਤ ਚ ਉਹ ਮੁੜ ਕੇ ਖੰਡ ਪਾਠ ਰੱਖਣਾ ਪਿਆ ਸੋ ਆਹ ਹਾਲ ਹੈ ਇਹਨਾਂ ਦਾ ਖੰਡ ਪਾਠਾਂ ਦਾ ਇਹਨਾਂ ਨਾਲ ਪਾਰ ਤਾਰਾ ਨਹੀਂ ਹੋਣਾ ਪਾਠ ਪੜਿਓ ਔਰ ਵੇਦ ਵਿਚਾਰਿਓ ਇਹ ਕਹਿੰਦੇ ਜੀ ਇਹ ਤੇ ਬ੍ਰਾਹਮਣਾਂ ਨੇ ਲਿਖੇ ਆ ਪਿੰਡਰਾਂ ਵਾਲੇ ਦੱਸੇ ਵਾਲੇ ਪਾਠ ਪੜਿਓ ਵੇਦ ਪੀਓ ਨਾਲ ਹੀ ਸਾਡੇ ਸਿੱਖਾਂ ਦਾ ਖੰਡ ਪਾਠ ਥੋੜਾ ਲਿਖਿਆ ਹੈ ਜਿਸ ਵੇਲੇ ਦਾ ਸ਼ਬਦ ਹੈ ਉਸ ਵੇਲੇ ਤੇ ਬਣਿਆ ਨਹੀਂ ਤੇ ਤੁਸੀਂ ਘੱਟ ਨਾ ਕਰਦੇ ਕਦੀ ਤੋ ਇਸ ਕਰਕੇ ਪਾਠ ਦਾ ਸਾਥ ਰਿਜੈਕਸ਼ਨ ਹੈ ਇਹ ਇੱਕ ਚੀਜ਼ ਸੋਚਣ ਹਰ ਸ਼ਬਦ ਦਾ ਵਿਵੇਕ ਕਰਾਂਗੇ ਤੇ ਸਾਨੂੰ ਇਹ ਮਿਲੇਗੀ ਵੀ ਇਹ ਕਰਮ ਕਾਂਡ ਇਹਦੇ ਨਾਲ ਪਾਰ ਤਾਰਾ ਨਹੀਂ ਹੋਣਾ ਇਹਦੇ ਨਾਲ ਤੁਹਾਡੀ ਦਰਗਾਹ ਚ ਪੇਸ਼ੀ ਪੈਣੀ ਇਹ ਚੰਗਾ ਕੰਮ ਹੈ ਪਾਠ ਕਰਨਾ ਹੈ ਰੱਬ ਦੀ ਬਾਣੀ ਦਾ ਸਾਰਾ ਚੰਗਾ ਕੰਮ ਆ ਉਹ ਚੰਗਿਆਈਆਂ ਹੀ ਰਗੜੀਆਂ ਇੱਥੇ ਆਹ ਹੁਣ ਸਲੋਕ ਤੇ ਆ ਰਹੇ ਹਾਂ ਇੱਕ ਤੇ ਬੁਰਾ ਕੰਮ ਕਰਦੇ ਉਹ ਤੇ ਗਾਣਾ ਹੀ ਹੈ ਸਗੋਂ ਮੋਢਾ ਨਹੀਂ ਜਾਂਦੇ ਹੈ ਮੈਂ ਕਿਹਨੂੰ ਕਿਹਾ ਮੈਂ ਕਿਹਾ ਯਾਰ ਤੂੰ ਕੀ ਸਾਰਾ ਤੁਸੀਂ ਕਰ ਰਿਹਾ ਕਰ ਕਹਿੰਦੀ ਪਾਠ ਪੂਠ ਪਾ ਸਾਰਾ ਉਹ ਕਹਿੰਦੇ ਗਿਆਨੀ ਜੀ ਕੀ ਲੱਗੇ ਰਹਿੰਦੇ ਹੋ ਤੁਸੀਂ ਮੈਨੂੰ ਕੀ ਕਹਿੰਦੇ ਹੋ ਤੁਸੀਂ ਮੈਂ ਠੀਕ ਹੈ ਇੱਦਾਂ ਹੀ ਮੈਂ ਕਈ ਵਾਰੀ ਪਹਿਲਾਂ ਜਿਹੜੀ ਨਵੀਂ ਮੁਸਲਮਾਨ ਨਹੀਂ ਬਣੇ ਨਾ ਬੜਾ ਅੱਲਾ ਅੱਲਾ ਕਰਦੀ ਹੁੰਦੀ ਸੀ ਸਾਨੂੰ ਵੀ ਬੜਾ ਸ਼ੌਕ ਸੀ ਵੀ ਹੋਰ ਵੀ ਹੋਰਨਾਂ ਨੂੰ ਵੀ ਕਹੀਏ ਯਾਰ ਤੁਸੀਂ ਵੀ ਜਪਿਆ ਕਰੋ ਨਾ ਉਦੋਂ ਦਾ ਮੈਂ ਊਂ ਵੀ ਹਟ ਗਿਆ ਫਿਰ ਉਹ ਕਹਿਣ ਲੱਗਾ ਅਵਤਾਰ ਤੂੰ ਖੇਲਣ ਡੇ ਸਾਰੇ ਮੈਂ ਉਹਨਾਂ ਨੂੰ ਬਾਹਰ ਆਣ ਕੇ ਕਿਹਾ ਦੋਸਤ ਸੀ ਮੇਰੇ ਮੈਂ ਕਿਹਾ ਯਾਰ ਤੁਸੀਂ ਨਾਮ ਲੈ ਸਾਡੇ ਨਾਲ ਉਹ ਕਹਿੰਦੇ ਗਿਆਨੀ ਜੀ ਇਹ ਦੱਸੋ ਵੀ ਤੁਸੀਂ ਮੈਨੂੰ ਪਾਠ ਕਰਨ ਨੂੰ ਕੀ ਮਿਲੇਗਾ ਮੈਂ ਕਿਹਾ ਯਾਰ ਚੰਗਾ ਕੰਮ ਕਰੀਏ ਨਾ ਤੇ ਅੱਗੇ ਕਹਿੰਦੇ ਧਰਮਰਾਜ ਨੇ ਚੰਗੀ ਥਾਂ ਭੇਜ ਦਿੰਦਾ ਕਹਿੰਦਾ ਸਵਾ ਚੰਗੀ ਥਾਂ ਭੇਜ ਦਿੰਦਾ ਮੈਂ ਕਿਹਾ ਕਿਉਂ ਕਹਿੰਦਾ ਮੈਂ ਨਹੀਂ ਉੱਥੇ ਜਾਣਾ ਚਾਹੁੰਦਾ ਕਹਿੰਦਾ ਕਿਉਂ ਕਹਿੰਦਾ ਉੱਥੇ ਸਾਰੇ ਗੁਟਕੇ ਫੜ ਕੇ ਬੈਠੇ ਹੋਣੇ ਮੈਂ ਬੋਰ ਹੋਣਾ ਮੈਂ ਵੀ ਕੋਈ ਤਾਸ਼ ਖੇਲਣ ਵਾਲੇ ਇੱਦਾਂ ਦੇ ਬੰਦੇ ਹਨ ਟਾਹਣੀਆਂ ਸੁੱਟਣ ਵਾਲੇ ਸਾਰੇ ਮੈਂ ਉੱਥੇ ਜੀ ਉਹਦੇ ਮੇਰਾ ਜੀ ਲੱਗਣਾ ਮੈਂ ਇਸੇ ਕਰਕੇ ਨਹੀਂ ਕਰਦਾ ਭਗਤ ਗਿਆਨੀ ਜੀ ਇਹਨਾਂ ਨੇ ਮੈਨੂੰ ਗੁਟਕੇ ਵਾਲਿਆਂ ਦੇ ਕੋਲ ਫਸਾ ਦੇਣਾ ਤੇ ਮੈਂ ਬੋਰ ਹੋ ਜਾਣਾ ਮੈਂ ਠੀਕ ਹੈ ਤੁਸੀਂ ਜਾ ਸੋ ਇਹ ਚੰਗੇ ਕੰਮ ਵੀ ਬੁਰੇ ਕੰਮ ਵੀ ਭਾਈ ਸਾਹਿਬ ਜੀ ਨਾਮ ਜਪਣ ਤੋਂ ਬਗੈਰ ਉੱਥੇ ਉਹਨਾਂ ਦੀ ਪੇਸ਼ੀ ਪੈਂਦੀ ਹੈ ਨੇਕ ਕੰਮ ਕਰ ਲਓ ਹਸਪਤਾਲਾਂ ਦੀ ਸੇਵਾ ਕਰ ਲਓ ਆ ਜਿੱਦਾਂ ਅਸੀਂ ਕਰਦੇ ਹਾਂ ਜਿਹੜਾ ਵੀ ਇਹ ਖਰੇ ਇਹੋ ਹੀ ਭਗਤੀ ਹੈ ਇਹੋ ਧਰਮ ਹੈ ਸਾਡਾ ਨਹੀਂ ਧਰਮ ਦੇ ਅੱਗੇ ਮੰਮੇ ਨੂੰ ਔਂਕੜ ਹੈ ਧਰਮ ਹਦੂਰ 'ਚ ਲੈ ਜੂਗਾ ਪਰ ਜੇ ਪਹਿਲੀ ਲਾਮ ਦਾ ਧਰਮ ਸਮਝੋਗੇ ਹਰ ਪਹਿਲੀ ਲਾਮ ਪ੍ਰਵਿਰਤੀ ਕਰਮ ਤੜਾਇਆ ਬਲਰਾਮ ਜੀ ਉਹ ਪ੍ਰਵਿਰਤੀ ਹੈ ਦੁਨੀਆਂ 'ਚ ਐਂਟਰ ਹੋਣ ਪਹਿਲਾ ਐਂਟਰੈਂਸ ਕਰਮ ਕੀ ਹੈ ਸਾਡਾ ਪਹਿਲੀ ਲਾਮ ਹੈ ਨਾ ਵੀ ਸਿੱਖਣਾ ਪਹਿਲਾ ਐਂਟਰਿੰਗ ਕੰਮ ਕੀ ਕਰਨਾ ਉਹ ਹੈ ਹਰ ਪ੍ਰਵਿਰਤੀ ਕਰ ਵੀ ਤੂੰ ਕੰਮ ਕੋਈ ਨਾ ਕੋਈ ਕਰਨਾ ਹੈ ਕਿਰਤ ਵੀ ਕਰਨੀ ਹੈ ਨਾਲ ਨਾਮ ਵੀ ਜਪਣਾ ਹੈ। ਪਰ ਉਹ ਕੰਮ ਸਭ ਤੋਂ ਉੱਚਾ ਹੁਣ ਦੱਸਿਆ ਹੋਏਗਾ ਕਰਮ। ਪਹਿਲਾਂ ਪਿਛਲੀਆਂ ਫਿਲਾਸਫੀਆਂ 'ਚ ਇਸ ਕਰਮ ਕਾਂਡ ਦਾ ਹੀ ਰੌਲਾ, ਪਰ ਇਸ ਕਰਮ ਕਾਂਡ ਦੇ ਨਾਲ ਮਹਾਰਾਜ ਇੱਕ ਹੋਰ ਐਸਾ ਕਰਮ ਦੱਸ ਰਿਹਾ ਹੈ ਜਿਹੜਾ ਐਨ ਕਲੀਅਰ ਕੀਤਾ। ਹਰ ਪਹਿਰੀ ਰਾਮ ਪ੍ਰਵਿਰਤੀ ਕਰਮ ਦੜਾਇਆ ਬਲਰਾਮ ਜੀ। ਉਹ ਬਾਣੀ ਬ੍ਰਹਮਾ ਵੇਦ, ਆਹ ਜਿਹੜੀ ਬਾਣੀ ਹੈ ਨਾ ਨਾਮ ਦੱਸਣ ਵਾਲੀ, ਜਿਹੜੀ ਸਾਡੀ ਗ੍ਰੰਥ 'ਚ ਹੈ, ਜਿਹੜੀ ਸਾਡੀਆਂ ਪੋਥੀਆਂ 'ਚ ਹੈ, ਜਿੱਦਾਂ ਬ੍ਰਹਮੇ ਨੂੰ ਵੇਦ ਆਏ ਸੀ ਇੱਦਾਂ ਇਹ ਗੁਰੂਆਂ ਨੂੰ ਆਈ ਹੈ, ਭਗਤਾਂ ਨੂੰ। ਬਾਣੀ ਬ੍ਰਹਮਾ ਵੇਦ, ਜਿੱਦਾਂ ਬ੍ਰਹਮੇ ਨੂੰ ਵੇਦ ਆਇਆ ਸੀ ਐਡਾ ਵੱਡਾ ਗਿਆਨ, ਇੱਦਾਂ ਬਾਣੀ ਭਗਤੀ ਲਹਿਰ ਦੀ ਭਗਤਾਂ ਨੂੰ ਗੁਰੂਆਂ ਨੂੰ ਇਹ ਬ੍ਰਹਮਾ ਵਰਗੇ ਵੇਦਾਂ ਉੱਦਾਂ ਦੀ ਉਹਦੇ ਨਾਲੋਂ ਵੀ ਮਤਲਬ ਜਿੱਦਾਂ ਕੌਣ ਇੱਥੇ ਮੰਨਿਆ ਵੀ ਗਿਆਨ ਜਿਹੜਾ ਉਹ ਵੀ ਬ੍ਰਹਮਾ ਨੂੰ ਰੱਬ ਨਾਲ ਭੇਜਿਆ ਸੀ, ਇਹ ਵੀ ਬਾਣੀ ਰੱਬ ਵੱਲੋਂ ਆਈ ਹੈ। ਬਾਣੀ ਬ੍ਰਹਮਾ ਵੇਦ, ਇਹਦੇ ਨਾਲ ਧਰਮ ਦਿੜੋ, ਪਾਪ ਤਜਾਇਆ ਬਲਰਾਮ ਜੀ। ਸਭ ਤੋਂ ਪਹਿਲਾਂ ਸਿੱਖ ਦਾ ਕੰਮ ਹੈ ਪਾਪ ਦਾ ਕੰਮ ਨਾ ਕਰੇ ਅਤੇ ਧਰਮ ਦਾ ਕੰਮ ਕਰੇ। ਅੱਗੇ ਧਰਮ ਦਾ ਹੀ ਕੰਮ ਹਿੰਦੂਆਂ ਦਾ ਨਾ ਕਰੀ ਜਾਈ, ਜੋ ਪਹਿਲਾਂ ਕਰਮ ਕਾਂਡ 'ਚ ਹੋ ਰਿਹਾ ਸੀ ਪੁੰਨ ਦਾਨ ਸਾਰਾ। ਇੱਥੇ ਫਿਰ ਅਗਲੀ ਲਾਈਨ ਲਿਖਣੀ ਪੈ ਗਈ ਔਰ ਮੋੜਵਾਂ ਦੱਸਾ ਲਾਇਆ, ਪਹਿਲਾਂ ਧਰਮ ਸੀ, ਫਿਰ ਮਹਾਰਾਜ ਨੇ ਕਿਹਾ ਕਿਤੇ ਕਿਤੇ ਨਿਕਲਣਾ ਜਾਣ ਆਲੇ ਦੁਆਲੇ, ਕਹਿੰਦੇ ਖਬਰਦਾਰ ਹੋ ਧਰਮ ਕੀਤਾ। ਪਹਿਲਾਂ ਲਿਖਿਆ ਧਰਮ ਜਿਹੜੋ ਪਾਪ ਤਜਾਇਆ ਬਲਰਾਮ ਜੀ, ਉਹ ਪਹਿਲਾਂ ਲਿਖਿਆ ਹਰ ਪ੍ਰਵਿਰਤੀ ਕਰਮ ਦੜਾ ਬਾਣੀ ਬ੍ਰਹਮਾ ਵੇਦ ਧਰਮ ਦਿੜੋ ਪਾਪ ਤਜਾਇਆ ਬਲਰਾਮ। ਉਹ ਕਹਿੰਦੇ ਇਹਨਾਂ ਦੇ ਧਰਮ ਦੇ ਕਈ ਮਤਲਬ ਕੱਢ ਲੈਣੇ। ਉਹ ਇਹਨਾਂ ਨੇ ਗਾਂ ਲਿਖਿਆ ਧਰਮ ਦਿੜੋ ਹਰ ਨਾਮ ਤਿਆ। ਇਹ ਮੈਂ ਅਸੀਂ ਅਸੀਂ ਲਾਵਾਂ ਸਵਾਹ ਇਹਨਾਂ ਅਰਥ ਸਨ ਸੰਤ ਉਹ ਵੇਲਾ ਯਾਦ ਆਉਂਦਾ ਜਦੋਂ ਲਾਵਾਂ ਦੇ ਫੇਰੇ ਦੇਖਦੇ ਹੁੰਦੇ ਕਿ ਰਾਗੀ ਪੜ੍ਹਦੇ ਹੁੰਦੇ ਹਰ ਪਹਿਲੀ ਲਾਂਪ ਕਿਸੇ ਨੂੰ ਕਿਸੇ ਨੂੰ ਹੈ ਜਿਹੜੇ ਵੱਡਾ ਗਿਆਨ ਸਾਡਾ ਇਹਨਾਂ ਹਿੰਦੂਆਂ ਵਾਂਗੂ ਇਹਨਾਂ ਸਾਡਾ ਮੰਤਰ ਬਣਾ ਕੇ ਤੇ ਉਸ ਵੇਲੇ ਜਦਕਿ ਆਨੰਦ ਮੈਰਿਜ ਐਕਟ ਸਾਡੇ ਕੋਲ ਹੈ 1904 ਦਾ ਵੀ ਸਿੱਖ ਔਰ ਹਿੰਦੂ ਜਿਹੜਾ ਸਿੱਖ ਹੈ ਉਹ ਆਪਣਾ ਇੱਦਾਂ ਲਾਵਾਂ ਨਾ ਕਰੇ ਹਿੰਦੂਆਂ ਵਾਂਗੂ ਆਲੇ ਦੁਆਲੇ ਭੁਆਂਟਣੀਆਂ ਨਾ ਦੇ ਅਤੇ ਨਾ ਆਪਣੀ ਜਨਾਨੀ ਨੂੰ ਗੁਲਾਮ ਬਣਾਏ। ਦੋਨੋਂ ਮੁੰਡੇ ਕੁੜੀਆਂ ਇਕੱਠੇ ਬਿਠਾਲ ਕੇ ਸੰਗਤ 'ਚ ਆਨੰਦ ਮੈਰਿਜ ਐਕਟ ਹੈ ਜਿਹੜਾ ਲਾਗੂ ਹੈ ਸਾਡੇ ਹੁਣ ਵੀ ਔਰ ਅਸੀਂ ਸ਼ੁਰੂ ਕਰਨ ਵਾਲੇ ਹਾਂ। ਉਹਦੀਆਂ ਕਾਪੀਆਂ ਤਾਜ਼ੀਰਾਂ ਅਤੇ ਹਿੰਦ 'ਚੋਂ ਲਿਆ ਕੇ ਅਸੀਂ ਸਭ ਵੰਡਾਂਗੇ ਜਿੱਦਾਂ ਟੇਪਾਂ ਵੰਡ ਰਹੇ ਹਾਂ ਕਿ ਸਾਰੇ ਉਹ ਨਾ ਹਿੰਦੂ ਬਣੋ। ਮੁੰਡਾ ਕੁੜੀ ਬਿਠਾਲ ਦਿੰਦੇ ਸੀ ਸਿੰਘ ਸਭਾ ਲਹਿਰ 'ਚ ਔਰ ਆਲੇ ਦੁਆਲੇ ਬੈਠ ਕੇ ਢੋਲਕੇ ਛਾਨੀਆਂ ਲੈ ਕੇ ਸ਼ਬਦ ਪੜ੍ਹ ਦਿੰਦੇ ਸੀ। ਆਰਾਮ ਆਨੰਦ ਪਿਆ ਮੇਰੀ ਮਾਂ ਏ ਸਤਿਗੁਰੂ ਨਾ ਪਾਇਆ ਸਤਿਗੁਰ ਤਾਂ ਉਹ ਅੰਕ ਪੜ੍ਹ ਕੇ ਛੇਵਾਂ ਪੜ੍ਹ ਕੇ ਅਤੇ ਉੱਥੇ ਕੜਾਹ ਪ੍ਰਸ਼ਾਦ ਨਹੀਂ ਲਿਖਿਆ ਉੱਥੇ ਲਿਖਿਆ ਕੁਣਕਾ ਵਰਤਾ ਦਿੰਦੇ ਸੀ। ਕੁਣਕਾ ਇਹਨੂੰ ਕੁਣਕਾ ਕਿਹਾ ਹੈ ਇਹਨੂੰ ਕੜਾਹ ਪ੍ਰਸ਼ਾਦ ਇਹਨਾਂ ਨੇ ਗੁਰਪ੍ਰਸਾਦ ਦੀ ਰਿਸੇ ਦਾ ਨਾਮ ਬਦਲ ਦਿੱਤਾ। ਕੜਾਹ ਪ੍ਰਸ਼ਾਦ ਨਹੀਂ ਸੀ ਇਹ ਦੇਗ ਸੀ ਜਾਂ ਕਰ ਕੜਾਹ ਸਿੰਘਣ ਖਿਲਾਵੇ ਰਹਿ ਤਾਂ ਨਵੇਂ 'ਚ ਵੀ ਆਉਂਦਾ ਗੁਰ ਪਤਾ ਨਹੀਂ ਕੜਾਹ ਪ੍ਰਸ਼ਾਦ ਇਹਨਾਂ ਨੇ ਕਿੱਦਾਂ ਬਾਣੀ ਦੀ ਟਰਮਨੋਲੋਜੀ ਗਲਤ ਕਰ ਦਿੱਤੀ। ਉਹ ਗੁਰਪ੍ਰਸਾਦ ਹੀ ਹੈ ਸਿਰਫ ਇਸ ਕਰਕੇ ਇਹਨੂੰ ਕੜਾਹ ਪ੍ਰਸ਼ਾਦ ਨਹੀਂ ਸੀ ਇਹਨੂੰ ਦੇਗ ਜਾਂ ਕੁਣਕਾ ਜਾਂ ਕੜਾਹ ਕਹਿੰਦੇ ਸੀ ਸਿਰਫ ਇਸ ਕਰਕੇ ਉਹ ਕੁਣਕਾ ਵਰਤਾ ਦਿੰਦੇ ਸੀ ਅਤੇ ਵਿਆਹ ਹੋ ਜਾਂਦਾ ਸੀ ਔਰ ਸਰਟੀਫਾਈਡ 'ਚ ਹੁਣ ਵੀ ਹੁਕਮ ਹੈ ਔਰ ਹੁਣ ਦੁਨੀਆ ਉੱਠ ਪਈ ਹੈ ਵੀ ਇਹ ਲਾ ਇਹ ਬੰਦ ਕਰੋ ਆਹ ਜਿਹੜਾ ਸਿੱਧਾ ਸਾਦਾ ਵਿਆਹ ਹੈ ਔਰ ਉੱਥੋਂ ਬਾਅਦ ਆਹ ਹੁਣ ਤਾਂ ਇੱਕ ਬੜੀ ਆਜ਼ਾਦ ਚੀਜ਼ ਹੋਏਗੀ ਵੀ ਦੋ ਮੁੰਡਾ ਕੁੜੀਆਂ ਨੂੰ ਬਿਠਾਲ ਕੇ ਕਿਹੜੇ ਰਿਸ਼ਤੇਦਾਰ ਕੋਈ ਮੇਲ ਸੱਦਣ ਦੀ ਕੋਈ ਕਾਲ ਛਪਾਉਣ ਦੀ ਲੋੜ ਨਹੀਂ ਆ ਕੋਈ ਪੁਆੜੇ ਸਭ ਕਥਾ ਕਰੋ ਜਿਹਦਾ ਵਿਆਹ ਕਰਨਾ ਸਾਨੂੰ ਸੱਦੋ ਅਸੀਂ ਐਕਟੋ ਨਾਲ ਰੱਖਾਂਗੇ ਅਸੀਂ ਸੇਵਾ ਫ੍ਰੀ ਕਰਨ ਲਈ ਤਿਆਰ ਹੈ ਕਿਉਂਕਿ ਉਹਦੇ ਵਿੱਚ ਨਾਲ ਕਾਪੀ ਦਾਂਗੇ ਵੀ ਆਹ ਮੈਰਿਜ ਐਕਟ ਦੀ ਇੰਡੀਅਨ ਫਾਈਨਲ ਕੋਡ ਦੀ ਆਹ ਲਾਭ ਹੈ ਆਹ ਅਸੀਂ ਸ਼ਾਦੀ ਕੀਤੀ ਅਸੀਂ ਪੰਜ ਸਿੰਘ ਦਸਤਖਤ ਕਰਦੇ ਹਾਂ ਵਿਟਨੈਸ ਔਰ ਜਾ ਕੇ ਵੀਜ਼ਾ ਲਵਾ ਲਓ ਉੱਥੋਂ ਸਰ ਵੀਜ਼ਾ ਲਾਉਣ ਦੀ ਪ੍ਰੋਬਲਮ ਹੈ ਨਾ ਵੀ ਇੱਧਰ ਵੀ ਵਿਆਹ ਤੇਰਾ ਠੀਕ ਹੋਇਆ ਕੋਈ ਪਰੂਫ ਦੱਸ ਵਿਆਹ ਹੋਣ ਦੇ ਇਹਦੇ ਭਾਈਆਂ ਕੋਲ ਇਹਨਾਂ ਗੁਰਦੁਆਰੇ ਨਾ ਐਵੇਂ ਜਾਂਦੇ ਫਿਰਨਾ ਇਸ ਕਰਕੇ ਬਾਕੀ ਸਾਰਾ ਕੀ ਕੰਮ ਕਰਨਾ ਉਹ ਦੋਨੋਂ ਮੁੰਡੇ ਨਾ ਜਿਹੜਾ ਦੜਾ ਦਾਜ ਦੂਜ ਦੇਣਾ ਨਾ ਉਹ ਚੁੱਪ ਕਰਕੇ ਚੈੱਕ ਦੋਵਾਂ ਦੇ ਜੇਬਾਂ 'ਚ ਪਾ ਦਿਓ ਜਾਓ ਭਾਈ ਮੌਜ ਕਰੋ ਜੋ ਆਪਣੀ ਮਰਜ਼ੀ ਨਾਲ ਜੋ ਮਰਜ਼ੀ ਲੈ ਲਓ ਸਾਰੇ ਉੱਦਾਂ ਆਪਣੀ ਮਰਜ਼ੀ ਨਾਲ ਉੱਥੇ ਰਿਸ਼ਤੇਦਾਰਾਂ ਨੂੰ ਖਿਲਾ ਵੀ ਦਿਓ ਸਭ ਕੁਝ ਮਗਰੋਂ ਦਹੇ ਲੜਾਈ ਤੇ ਲੜਾਈ ਨਹੀਂ ਆਹ ਨਹੀਂ ਹੋਇਆ ਜੀ ਹਾਂ ਸਰ ਕਿਸੇ ਦਾ ਮੂੰਹ ਸਿੱਧਾ ਹੁੰਦਾ ਹੀ ਨਹੀਂ ਇਸ ਕਰਕੇ ਇਹ ਬੜਾ ਸਿੰਘ ਸਭਾ ਨਾਲ ਪਰਉਪਕਾਰ ਕੀਤਾ ਉਹ ਅਸੀਂ ਹੁਣ ਵਰਤਣਾ ਵੀ ਇਹ ਸਾਰਾ ਇਹ ਹੈ ਲਾਵਾਂ ਅਤੇ ਅਸੀਂ ਅਰਥ ਨਹੀਂ ਕਰ ਸਕਦੇ ਕਿਉਂਕਿ ਹਰ ਇੱਕ ਨੂੰ ਆਪਣਾ ਵੇਲਾ ਯਾਦ ਆ ਜਾਂਦਾ ਕਿਉਂਕਿ ਗਿਆਨ ਦੇ ਨੇਤਰ ਬੰਦ ਹੈ ਅਸੀਂ ਅੰਨੇ ਹੈ ਕਾਹਦੇ ਲਈ ਲਿਖੀਆਂ ਗਈਆਂ ਸੀ ਇਹ ਕਦੇ ਅਸੀਂ ਸੋਚਣਾ ਹੀ ਨਹੀਂ ਜੀ ਲਾਵਾਂ ਕਰਾ ਦਿਓ ਆਨੰਦ ਕਰ ਦਿਓ ਭਾਈ ਐਸੇ ਭੈੜੇ ਭੂਤਨੇ ਹੋ ਗਏ ਆ ਉਹ ਕਹਿੰਦੀ ਆਨੰਦ ਤੇ ਕਰ ਦਾਂਗੇ ਪਰ ਕਿੰਨੀ ਕੁ ਦੂਰ ਜਾਣਾ ਪੈਣਾ ਉਹ ਕਹਿੰਦੇ ਭਾਈ ਸਾਹਿਬ ਜੀ ਅਸੀਂ ਤੁਹਾਨੂੰ ਪੂਰੀ ਫੀਸ ਦਾਂਗੇ ਗਰੀਬ ਬੰਦਾ ਸੀ ਉਹ ਕਹਿੰਦੇ ਜੀ 60 ਰੁਪਏ ਦੇ ਦਾਂਗੇ ਨੰਦਾ ਦੇ ਤੇ ਤੁਸੀਂ ਚੱਲੇ। ਹਾਂ ਬੁੱਲੇਵਾਲ ਪਿੰਡ ਲਾਗੇ ਸੀ, ਅਜਿਹਾ ਲਾਗੇ ਬੁੱਲੇਵਾਲ ਪਿੰਡ ਜਾਣਾ ਬੁੱਲੇਵਾਲ ਐਗਜੈਕਟ ਪਿੰਡ ਹੈ। ਉਹ ਬੇਚਾਰਾ ਕਹਿੰਦੇ ਜੀ ਨਹੀਂ ਤੇ ਆਹ ਬੁੱਲੇਵਾਲ ਲਾਗੇ ਆਹ ਬੁੱਲੇਵਾਲ ਹੈ ਭੋਗਪੁਰ ਲਾਗੇ। ਉਹ ਕਹਿੰਦੇ ਬੁੱਲੇਵਾਲ, ਕਿਉਂਕਿ ਉਹਨਾਂ ਨੂੰ ਪਤਾ ਦੂਸਰਾ ਇੱਕ ਗਾਹਕ ਹੋਰ ਖੜਾ। ਉਹ ਕਹਿੰਦਾ ਨਹੀਂ ਭਾਈ ਇਹ ਦੂਰ ਪੈਂਦਾ, ਸਾਡੇ ਕੋਲ ਇੰਨਾ ਟਾਈਮ ਹੈ ਨਹੀਂ। ਉਹ ਬੇਚਾਰਾ ਪਰ ਗਰੀਬ ਸੀ, ਇਹਨੇ 60 ਰੁਪਏ ਦੇਣੇ। ਦੂਸਰਾ ਆ ਗਿਆ, ਉਹਨੇ ਕੰਨ ਭਾਈ ਚ ਕਿਹਾ ਭਾਈ ਸਾਹਿਬ ਜੀ 500 ਰੁਪਇਆ ਦਊ ਸਾਸੀ ਹੁਣ ਸ਼ਾਲਾ ਜਿਹੜਾ ਹੈਗਾ ਵਾ ਸਾਹਾ ਸੋ ਚੁੱਕੇ ਹਾਂ।